ਮੇਰਾ ਦੁਰਗਪੁਰ ਕੇ ਮਿੱਟ ਇੱਕ ਕੰਧੋ ਚੇੜੀ ਥੋਰ ਇਸ ਪਰ ਚੜ ਬੈਠਿਓ ਸਮਤ ਸਾਵ ਕਰਨ ਕੋ ਔਰ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ।
ਪਰਮ ਸਤਿਕਾਰਯੋਗ ਸਨਮਾਨਯੋਗ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜਿਨ ਕੇ ਭਾਗ ਬੜੇ ਹੈ ਭਾਈ ਤਿੰਨ ਸਾਧੂ ਸੰਗ ਮੁਖ ਜੁਰੇ ਵੱਡਿਆਂ ਭਾਗਾਂ ਵਾਲੇ ਹੋ ਦੀਨ ਦੁਨੀਆਂ ਦੇ ਮਾਲਕ ਨੌਵੇਂ ਪਾਤਸ਼ਾਹ ਤਿਲਕ ਜੰਜੂ ਦੇ ਰਾਖੇ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਰੂਪ ਨਿਵਾਰਨ ਸਾਹਿਬ ਦੇ ਇਸ ਪਾਵਨ ਪਵਿੱਤਰ ਦਰਬਾਰ ਅੰਦਰ ਪਾਦ ਗੁਰੂ ਦਸਾਂ ਪਾਤਸ਼ਾਹੀਆਂ ਦੀ ਜਾਗਦੀ ਜੋਤ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ ਚ ਨਿਤਾ ਪ੍ਰਤੀ ਜੁੜ ਕੇ ਮੇਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਪੰਜ ਪਿਆਲੇ ਪੰਜ ਪੀਰ ਛੱਠਮ ਪੀਰ ਬੈਠਾ ਗੁਰਭਾਰੀ ਅਰਜਨ ਕਾਇਆ ਪਲਟ ਕੈ ਮੂਰਤ ਹਰ ਗੋਬਿੰਦ ਸਵਾਰੀ ਚੱਲੀ ਪੀੜੀ ਸੋਢੀਆਂ ਰੂਪ ਦਿਖਾਵਣ ਵਾਰੋ ਵਾਰੀ ਦਲ ਭੰਜਨ ਗੁਰਸੂਰਮਾ ਬਡ ਜੋਧਾ ਵੋ ਪਾਰ ਉਪਕਾਰੀ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦਾ ਪਵਿੱਤਰ ਇਤਿਹਾਸ ਆਪ ਜੀ ਸਰਵਣ ਕਰ ਰਹੇ ਹੋ। ਭਾਈ ਸਾਹਿਬ ਭਾਈ ਵਿਧੀ ਚੰਦ ਜੀ ਦੂਜਾ ਘੋੜਾ ਲੈਣ ਵਾਸਤੇ ਲਾਹੌਰ ਪਹੁੰਚੇ ਹਨ। ਛਿਆਂ ਗੁਰੂਆਂ ਨੂੰ ਮਨਾ ਕੇ ਲਾਹੌਰ ਦੇ ਦਰਵਾਜ਼ੇ ਵਿਚ ਲਾਹੌਰ ਸ਼ਹਿਰ ਦੇ ਦਰਵਾਜ਼ੇ ਚ ਪ੍ਰਵੇਸ਼ ਕੀਤਾ ਹੈ। ਪਹਿਲਾਂ ਲਾਹੌਰ ਦੀ ਜਿਹੜੀ ਮੁੱਖ ਧਰਮਸ਼ਾਲਾ ਹੈ ਉਥੇ ਚੱਲ ਕੇ ਆਏ ਹਨ। ਗੁਰਸਿੱਖਾਂ ਨਾਲ ਸੰਗਤਾਂ ਨਾਲ ਉਥੇ ਮੇਲ ਮਿਲਾਪ ਕੀਤਾ ਹੈ। ਇੰਨੇ ਨੂੰ ਇੱਕ ਢੰਡੋਰਾ ਪਿੱਟਣ ਵਾਲਾ ਆ ਪਹੁੰਚਿਆ। ਸ਼ਾਮ ਦਾ ਸਮਾਂ ਸੀ। ਡੋਂਡੀ ਪਿੱਟ ਕੇ ਕਹਿ ਰਿਹਾ ਸੀ ਕਿ ਬਾਦਸ਼ਾਹ ਦੇ ਘੋੜੇ ਦੀ ਖੋਜ ਜੇ ਕੋਈ ਦੱਸ ਦੇਵੇ ਕਿ ਕਿੱਥੇ ਹੈ, ਬਾਦਸ਼ਾਹ ਨੂੰ ਮੂੰਹ ਮੰਗਿਆ ਇਨਾਮ ਦੇਵੇਗਾ। ਭਾਈ ਵਿਧੀ ਚੰਦ ਜੀ ਅਣਜਾਣ ਜੇ ਬਣੇ ਉਹਨਾਂ ਸਿੱਖਾਂ ਕੋਲੋਂ ਪੁੱਛਣ ਲੱਗੇ, ਭਾਈ ਇਹ ਕੀ ਮਸਲਾ ਹੈ? ਸਿੱਖਾਂ ਨੇ ਦੱਸਿਆ ਜੀ ਅੱਜ ਤੋਂ 7 ਦਿਨ ਪਹਿਲਾਂ ਬਾਦਸ਼ਾਹ ਦਾ ਘੋੜਾ ਚੋਰੀ ਹੋਇਆ, ਪਤਾ ਨੀ ਉਹ ਘੋੜਾ ਕਿਸ ਪਾਸੇ ਨੂੰ ਲੈ ਨਿਕਲੇ ਹਨ, ਉਹਦੇ ਬਾਰੇ ਕਹਿ ਰਹੇ ਨੇ, ਜਿਹੜਾ ਦੱਸੇਗਾ ਉਹਨੂੰ ਇਨਾਮ ਮਿਲੇਗਾ। ਭਾਈ ਵਿਧੀ ਚੰਦ ਜੀ ਨੇ ਮਨ ਚ ਵਿਚਾਰ ਕੀਤੀ ਕਿ ਹੁਣ ਮੈਨੂੰ ਇੱਕ ਖੋਜੀ ਦਾ ਹੀ ਰੂਪ ਬਣਾਉਣਾ ਪਵੇਗਾ, ਖੋਜੀ ਦਾ ਰੂਪ ਬਣਾ ਕੇ ਬਾਦਸ਼ਾਹ ਨਾਲ ਮੇਲ ਕਰਕੇ ਮੈਂ ਦੂਜਾ ਘੋੜਾ ਲਿਜਾ ਸਕਦਾ। ਇਸ ਤਰ੍ਹਾਂ ਰਾਤ ਬਤੀਤ ਕਰਕੇ ਅਗਲੇ ਦਿਨ ਸ਼ਾਮ ਨੂੰ ਭਾਈ ਵਿਧੀ ਚੰਦ ਜੀ ਇੱਕ ਗੁਰੂ ਘਰ ਦਾ ਸਿੱਖ ਹੈ ਬਹੋੜਾ ਖੱਤਰੀ, ਇਹ ਬਜਾਜੀ ਦਾ ਕੰਮ ਕਰਦਾ ਸੀ, ਇਹਦੇ ਕੋਲ ਭਾਈ ਵਿਧੀ ਚੰਦ ਜੀ ਆਏ ਨੇ। ਹੱਥ ਜੋੜ ਕੇ ਬੜੇ ਪਿਆਰ ਨਾਲ ਸੇਵਾ ਕੀਤੀ ਤੇ ਆਖਿਆ, ਮਹਾਰਾਜ ਮੇਰੇ ਲਾਇਕ ਸੇਵਾ ਦੱਸੋ। ਭਾਈ ਸਾਹਿਬ ਨੇ ਆਖਿਆ ਵੀ ਮੇਰੇ ਵਾਸਤੇ 3 ਚੋਲੇ ਤਿਆਰ ਕਰੋ, ਰਮਲੀ ਦਾ ਭੇਖ ਬਣਾਉਣਾ ਹੈ, ਉਹਦੇ ਵਾਸਤੇ 3 ਚੋਲੇ, ਇੱਕ ਸਭ ਤੋਂ ਵੱਡਾ, ਫਿਰ ਉਹਦੇ ਤੋਂ ਛੋਟਾ, ਫਿਰ ਤੀਜਾ ਉਹਦੇ ਤੋਂ ਛੋਟਾ, ਤੇ ਸਿਰ ਤੇ ਕਈ ਗਜਾਂ ਦੀ ਪੱਗ ਚਾਹੀਦੀ ਹੈ, ਪੈਰਾਂ ਵਿਚ ਚੁੰਝ ਵਾਲੀ ਜੁੱਤੀ ਚਾਹੀਦੀ ਜਿਹਦੇ ਤੇ ਕਢਾਈ ਕੱਢੀ ਹੋਵੇ, ਇਹ ਸਮਾਨ ਤੁਸੀਂ ਕੱਲ ਤੱਕ ਤਿਆਰ ਕਰ ਛੱਡੋ। ਭਾਈ ਸਾਹਿਬ ਭਾਈ ਵਿਧੀ ਚੰਦ ਜੀ ਦਾ ਬਚਨ ਸੁਣ ਕੇ ਭਾਈ ਬਹੋੜਾ ਜੀ ਨੇ ਇਹ 3 ਚੀਜ਼ਾਂ ਤਿਆਰ ਕਰਵਾ ਦਿੱਤੀਆਂ। ਅਗਲੇ ਦਿਨ ਭਾਈ ਸਾਹਿਬ ਜੀ ਨੇ 3 ਚੀਜ਼ਾਂ ਲਈਆਂ ਧਰਮਸ਼ਾਲਾ ਦੇ ਵਿਚ ਜਾ ਕੇ, ਪਹਿਲਾਂ ਵੱਡਾ ਚੋਲਾ ਪਾਇਆ, ਫਿਰ ਉਹਦੇ ਤੇ ਦੂਸਰਾ ਜਿਹੜਾ ਉਹਦੇ ਤੋਂ ਛੋਟਾ ਸੀ ਗੋਡਿਆਂ ਤੋਂ ਉੱਪਰ, ਫਿਰ ਉਹਦੇ ਤੋਂ ਵੀ ਛੋਟਾ ਤੀਜਾ ਚੋਲਾ ਉਹਦੇ ਉੱਤੇ ਪਾਇਆ, ਸਿਰ ਤੇ ਪੱਗ ਬੰਨ ਲਈ ਹੈ, ਦਸਤਾਰ ਬੰਨ ਲਈ, ਏਦਾਂ ਜਿਵੇਂ ਢਾਲ ਰੱਖੀ ਹੁੰਦੀ ਹੈ, ਇੱਕ ਲੜ ਦੇ ਉੱਤੇ ਦੂਜਾ ਲੜ, ਫਿਰ ਤੀਜਾ, ਫਿਰ ਚੌਥਾ, ਏਦਾਂ ਗੋਲ ਆਕਾਰ ਦੀ ਜਿਹੜੀ ਦਸਤਾਰ ਹੈ ਉਹ ਬੰਨੀ ਹੈ। ਗਾੜਾ ਵਿਚਕਾਰਲੇ ਪਾਸੋਂ ਠੋਡੀ ਦੇ ਕੋਲੋਂ ਚੀਰ ਕੇ ਅੱਧਾ ਅੱਧਾ ਕਰਕੇ ਅੱਧਾ ਸੱਜੇ ਪਾਸੇ ਅੱਧਾ ਖੱਬੇ ਪਾਸੇ ਉੱਪਰ ਦਸਤਾਰੇ ਦੇ ਵਿੱਚ ਲੈ ਕੇ ਬੰਨ ਲਿਆ ਤੇ ਠੋਡੀ ਬਾਹਰ ਨੂੰ ਕੱਢ ਲਈ ਹੈ, ਮੁਛਹਿਰੇ ਚੜਾ ਲਏ ਨੇ, ਤੇਲ ਚੰਗਾ ਮੂੰਹ ਤੇ ਚਿਹਰੇ ਤੇ ਲਾ ਲਿਆ ਤੇ ਪੈਰਾਂ ਦੇ ਵਿੱਚ ਉਹ ਜੁੱਤੀ ਵੀ ਪਾ ਲਈ ਹੈ। ਏਦਾਂ ਪੰਜਾਬੀ ਹਿੰਦੁਸਤਾਨੀ ਭੇਸ ਬਣਾ ਲਿਆ, ਇੱਕ ਸੰਗਲੀ ਮੰਗਾ ਲਈ, ਉਹ ਸੰਗਲੀ ਮੋਢੇ ਤੇ ਰੱਖ ਕੇ ਹੱਥ ਵਿੱਚ ਇੱਕ ਛੋਟੀ ਸੋਟੀ ਪਕੜ ਕੇ ਲਾਹੌਰ ਦੇ ਬਾਜ਼ਾਰ ਨੂੰ ਚੱਲ ਪਏ। ਲੋਕਾਂ ਨੇ ਅਜੀਬੋ ਗਰੀਬ ਭੇਸ ਵੇਖ ਕੇ ਕੋਲ ਆ ਕੇ ਭਾਈ ਬਿਧੀ ਚੰਦ ਜੀ ਨੂੰ ਪੁੱਛਦੇ, ਕਈ ਲੋਕਾਂ ਦੀਆਂ ਲਾਈਨਾਂ ਲੱਗ ਗਈਆਂ ਭਾਈ ਸਾਹਿਬ ਕੋਲ ਆ ਕੇ ਪੁੱਛਦੇ ਨੇ, ਮਹਾਰਾਜ ਕੌਣ ਹੋ, ਕੀ ਨਾਂ ਤੁਹਾਡਾ, ਕਿੱਥੋਂ ਆਏ ਹੋ? ਭਾਈ ਬਿਧੀ ਚੰਦ ਜੀ ਕਹਿੰਦੇ, ਅਸੀਂ ਪ੍ਰਭੂ ਦੇ ਲੋਕ ਹਾਂ, ਬੜੇ ਦੂਰ ਦੇਸ਼ ਤੋਂ ਚੱਲ ਕੇ ਆਏ ਹਾਂ, ਲੋਕਾਂ ਦੀਆਂ ਗੁਆਚੀਆਂ ਚੀਜ਼ਾਂ ਬਾਰੇ ਮੈਂ ਦੱਸ ਸਕਦਾ ਵੀ ਕਿਹਦੀ ਚੀਜ਼ ਕਿੱਥੇ ਪਈ ਹੈ। ਏਦਾਂ ਸੁਣ ਕੇ ਬਹੁਤ ਸਾਰੇ ਲੋਕ ਭਾਈ ਬਿਧੀ ਚੰਦ ਜੀ ਦੇ ਪਿੱਛੇ ਪਿੱਛੇ ਆ ਰਹੇ ਨੇ। ਭਾਈ ਸਾਹਿਬ ਜੀ ਤੁਰਦੇ ਤੁਰਦੇ ਨੇਤਰਾਂ ਦੇ ਵਿੱਚ ਇੱਕ ਮਸਤੀ ਹੈ, ਸਰੂਰ ਹੈ, ਤੇ ਚਲਦੇ ਚਲਦੇ ਲਾਹੌਰ ਦਾ ਜਿਹੜਾ ਮੁੱਖ ਕਿਲ੍ਹਾ, ਮੁੱਖ ਦਰਵਾਜ਼ਾ ਹੈ, ਜਿੱਥੇ ਪਹਿਲੀ ਵਾਰ ਆਏ ਸੀ ਤੇ ਘਾਹ ਵੇਚਦੇ ਸੀ ਕਸੇਰੇ ਦਾ ਰੂਪ ਬਣਾ ਕੇ, ਉਸੇ ਦਰਵਾਜ਼ੇ ਦੇ ਕੋਲ ਭਾਈ ਬਿਧੀ ਚੰਦ ਜੀ ਆ ਪਹੁੰਚੇ ਨੇ। ਆਓ, ਜਿਵੇਂ ਰਮਲੀ ਦਾ ਭੇਖ ਬਣਾ ਕੇ, ਪੂਰਬੀਏ ਰਮਲੀ ਦਾ ਭੇਖ ਬਣਾਇਆ ਹੋਇਆ, ਔਰ ਜਿਸ ਪ੍ਰਕਾਰ ਦੇ ਨਾਲ ਭਾਈ ਸਾਹਿਬ ਜੀ ਲੋਕਾਂ ਦੀਆਂ ਗੁਆਚੀਆਂ ਚੀਜ਼ਾਂ ਬਾਰੇ ਦੱਸ ਪਾ ਰਹੇ ਨੇ, ਸਰਵਣ ਕਰੀਏ ਗੁਰੂ ਪਾਤਸ਼ਾਹ ਦੇ ਪਵਿੱਤਰ ਚਰਨਾਂ ਕਮਲਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦੇ ਹੋਇਆਂ ਆਖੀਏ ਜੀ, ਸਤਨਾਮ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ ਦੁਇਰਾ ਦੁਰਗ ਪੌਰ ਕੇ ਨਿਕਟ ਇੱਕ ਕੰਧ ਉਚੇਰੀ ਸੋਰ।
ਭਾਈ ਸਾਹਿਬ ਭਾਈ ਬਿਧੀ ਚੰਦ ਜੀ ਜਿਹੜਾ ਕਿਲੇ ਦਾ ਦਰਵਾਜ਼ਾ ਹੈ, ਦੁਰਗ ਦਾ ਪੌਰ ਹੈ, ਉਹਦੇ ਨੇੜੇ ਆਏ ਹਨ। ਉਹਦੇ ਨੇੜੇ ਇੱਕ ਕੰਧ ਸੀ ਉੱਚੀ ਬਣੀ ਹੋਈ, ਬਿਲਕੁਲ ਨਾਲ ਹੀ ਜਿੱਥੇ ਕਿਲੇ ਦਾ ਦਰਵਾਜ਼ਾ ਸੀ, ਕਿਲੇ ਦੇ ਦਰਵਾਜ਼ੇ ਦੇ ਨਾਲ ਹੀ ਬਾਹਰ ਇੱਕ ਉੱਚੀ ਕੰਧ ਬਣੀ ਹੋਈ ਸੀ।
ਜਿਸ ਪਰ ਚੜ ਬੈਠੇ ਉਸ ਮਤ ਦਾਨ ਕਰਨ ਕੋ ਔਰ।
ਅਜੀਬੋ ਗਰੀਬ ਕੰਮ ਕਰਨ ਵਾਸਤੇ, ਕਿਉਂਕਿ ਲੋਕਾਂ ਦੇ ਧਿਆਨ ਨੂੰ ਆਪਣੇ ਵੱਲ ਖਿੱਚਣ ਵਾਸਤੇ ਇਹੀ ਇੱਕ ਸਾਧਨ ਸੀ ਕਿ ਲੋਕਾਂ ਦਾ ਧਿਆਨ ਜੇ ਤੁਸੀਂ ਆਪਣੇ ਵੱਲ ਖਿੱਚਣਾ ਚਾਹੁੰਦੇ ਹੋ, ਮਨੋਵਿਗਿਆਨਕ ਬਾਤ ਹੈ, ਤੁਹਾਨੂੰ ਅਜੀਬੋ ਗਰੀਬ ਕੰਮ ਕਰਨਾ ਪਏਗਾ, ਤਾਂ ਹੀ ਵੇਖਣਗੇ ਨਾ। ਤੁਸੀਂ ਪੁਸ਼ਾਕ ਕੋਈ ਵੱਖਰੀ ਜੀ ਪਾ ਲਓ ਤਾਂ ਵੀ ਲੋਕ ਤੁਹਾਡੇ ਵੱਲ ਵੇਖਣਗੇ, ਜੇ ਤੁਸੀਂ ਕੰਮ ਵੀ ਕੋਈ ਅਜੀਬੋ ਗਰੀਬ ਕਰੋ ਤਾਂ ਵੀ ਦੁਨੀਆਂ ਤੁਹਾਡੇ ਵੱਲ ਵੇਖੇਗੀ, ਤੁਹਾਡੇ ਵੱਲ ਉਹਨਾਂ ਦਾ ਧਿਆਨ ਖਿੱਚਿਆ ਜਾਏਗਾ, ਇਹ ਸੁਭਾਵਿਕ ਸੀ। ਭਾਈ ਬਿਧੀ ਚੰਦ ਜੀ ਵੀ ਕੰਧ ਦੇ ਉੱਤੇ ਬੈਠ ਗਏ, ਇਹੋ ਜਿਹਾ ਉਚੇਰਾ ਦਾਵ ਕਰਨ ਵਾਸਤੇ ਵੀ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਾਂਗੇ, ਲੋਕ ਵੇਖਣਗੇ ਵੀ ਇਹ ਬੰਦਾ ਕੰਧ ਤੇ ਚੜ ਕੇ ਬੈਠਾ ਹੈ, ਅਜੀਬੋ ਗਰੀਬ ਜਿਹਾ ਭੇਸ ਹੈ, ਸਿਰ ਤੇ ਪੱਗ ਵੀ ਜਿਵੇਂ ਢਾਲ ਬੰਨੀ ਹੁੰਦੀ ਹੈ ਏਦਾਂ ਪਾਈ, ਚੋਲੇ ਵੀ ਤਿੰਨ ਤਿੰਨ ਪਾਏ ਨੇ, ਪਹਿਲਾਂ ਵੱਡਾ ਗੋਡਿਆਂ ਤੋਂ ਲੰਮਾ, ਫਿਰ ਉੱਚਾ ਗੋਡਿਆਂ ਤੋਂ, ਫਿਰ ਤੀਜਾ ਉਹਦੇ ਤੋਂ ਵੀ ਉੱਚਾ ਹੈ, ਮੋਢੇ ਤੇ ਸੰਗਲੀ ਰੱਖੀ ਹੋਈ ਹੈ, ਹੱਥ ਵਿੱਚ ਛੜੀ ਫੜੀ ਹੋਈ ਹੈ। ਏਦਾਂ ਭਾਈ ਸਾਹਿਬ ਭਾਈ ਬਿਧੀ ਚੰਦ ਜੀ ਜੋ ਬੜੇ ਸਿਆਣੇ ਸਮਰਥਵੰਤ ਨੇ, ਏਦਾਂ ਦਾ ਹੋਰ ਦਾ ਕਰਨ ਵਾਸਤੇ ਉਸ ਕੰਧ ਦੇ ਉੱਤੇ ਚੜ ਕੇ ਬੈਠ ਗਏ ਹਨ।
ਕਿਉਂ ਪਈ ਭਲੇ ਭਲੇ ਕੇਤਕ ਨਰ ਆਏ,
ਭਲੇ ਭਲੇ ਬੰਦੇ ਜਿਹੜੇ ਚੰਗੇ ਸਿਆਣੇ ਲੋਕ ਸੀ ਸ਼ਹਿਰ ਦੇ ਨਿਵਾਸੀ, ਉਹ ਕਈ ਬੰਦੇ ਚੱਲ ਕੇ ਇਕੱਠੇ ਹੋ ਕੇ ਭਾਈ ਬਿਧੀ ਚੰਦ ਜੀ ਕੋਲ ਆ ਗਏ।
ਦਿਨ ਬੂਝਿਓ ਸਭ ਕਹਿਤ ਸੁਣਾਏ,
ਉਹਨਾਂ ਨੇ ਆ ਕੇ ਜੋ ਪੁੱਛਿਆ ਭਾਈ ਬਿਧੀ ਚੰਦ ਜੀ ਬਾਰੇ ਕਿ ਤੁਸੀਂ ਕੌਣ ਹੋ, ਕਿੱਥੋਂ ਆਏ ਹੋ, ਕੀ ਕਰਦੇ ਹੋ, ਭਾਈ ਸਾਹਿਬ ਭਾਈ ਬਿਧੀ ਚੰਦ ਜੀ ਨੇ ਆਪਣੇ ਬਾਰੇ ਉਹਨਾਂ ਸਾਰਾ ਕੁਝ ਦੱਸਿਆ, ਆਪਣੇ ਬਾਰੇ ਦੱਸਿਆ ਕਿ ਮੈਂ ਕੌਣ ਹਾਂ।
ਖੋਜੀ ਕਣਕ ਗੁਣੀ ਬਦ ਮੈਂ,
ਭਾਈ ਬਿਧੀ ਚੰਦ ਜੀ ਨੇ ਉਹਨਾਂ ਨੂੰ ਦੱਸਿਆ ਭਾਈ ਮੈਂ ਹਾਂ ਖੋਜੀ, ਤੇ ਖੋਜੀ ਵੀ ਕੌਣ ਆ, ਗਣਕ ਜਿਹੜਾ ਜੋਤਿਸ਼ ਦੀ ਵਿਚਾਰ ਕਰਕੇ ਲੱਭਦਾ ਹਾਂ ਕਿ ਕਿਹੜੀ ਚੀਜ਼ ਕਿੱਥੇ ਗੁਆਚੀ ਆ ਔਰ ਕਿੱਥੇ ਮਿਲੇਗੀ, ਏਦਾਂ ਦਾ ਮੈਂ ਗਣਕ ਵਿਚਾਰਦਾ, ਗਿਣਤੀਆਂ ਮਿਣਤੀਆਂ ਕਰਕੇ ਮੈਂ ਖੋਜ ਕਰਦਾ, ਲੱਭਦਾ ਹਾਂ, ਗੁਆਚੀਆਂ ਗੁੰਮੀਆਂ ਚੀਜ਼ਾਂ ਬਾਰੇ ਦੱਸ ਪਾਉਂਦਾ, ਮੈਂ ਬੜਾ ਵੱਡਾ ਗੁਣੀ ਹਾਂ, ਜਿਹੜੀ ਚੀਜ਼ ਬਾਰੇ ਮੈਂ ਦੱਸ ਦਿੰਦਾ ਵੀ ਉਹ ਚੀਜ਼ ਅਮਕੀ ਥਾਂ ਤੇ ਲੱਭੇਗੀ ਉੱਥੇ ਹੀ ਲੱਭੇਗੀ, ਉੱਥੋਂ ਨਾ 2 ਇੰਚ ਇੱਧਰ ਹੋਵੇਗੀ ਨਾ 2 ਇੰਚ ਇੱਧਰ ਹੋਵੇਗੀ, ਜਿੱਥੇ ਦੱਸਾਂਗਾ ਉੱਥੇ ਹੀ ਮਿਲੇਗੀ। ਏਦਾਂ ਦਾ ਮੈਂ ਵੱਡਾ ਭਾਰੀ ਗੁਣੀ ਖੋਜੀ ਹਾਂ, ਜਿਹੜੀ ਖੋਜ ਮੈਂ ਵਸਤੂ ਦੀ ਕਰਦਾ ਉਹ ਜ਼ਰੂਰ ਮਿਲਦੀ ਹੈ।
ਜੇ
ਕਿਸੇ ਦੀ ਕੋਈ ਵਸਤੂ ਚੋਰੀ ਹੋ ਗਈ ਹੋਵੇ, ਕਿਸੇ ਦੀ ਕੋਈ ਵਸਤੂ ਗੁੰਮ ਹੋ ਗਈ ਹੋਵੇ, ਤੇ ਮੈਂ ਉਹਦੇ ਬਾਰੇ ਖਬਰ ਦੱਸਦਾ ਵੀ ਉਹ ਚੀਜ਼ ਕਿੱਥੇ ਹੋਵੇਗੀ, ਉਹ ਵਸਤੂ ਇਸ ਵੇਲੇ ਕਿਹੜੀ ਜਗ੍ਹਾ ਤੇ ਹੋਵੇਗੀ, ਕਿਹੜੇ ਦੇਸ਼ ਵਿੱਚ ਹੋਵੇਗੀ, ਕਿਹੜੇ ਸਥਾਨ ਤੇ, ਕਿਹੜੇ ਬੰਦੇ ਕੋਲ, ਕਿਹੜੇ ਵਿਅਕਤੀ ਕੋਲ ਹੋਵੇਗੀ, ਉਹ ਬੰਦੇ ਦਾ ਰੂਪ ਰੰਗ ਕਿਹੋ ਜਿਹਾ ਜਿਹਦੇ ਕੋਲ ਵਸਤੂ ਹੈ, ਉਹ ਮੈਂ ਸਾਰਾ ਕੁਝ ਦੱਸ ਸਕਦਾ। ਇੰਨੀ ਜ਼ਿਆਦਾ ਜੋਤਿਸ਼ ਦੀ ਵਿਦਿਆ, ਖੋਜ ਕਰਨ ਦੀ ਵਿਦਿਆ, ਉਹਦਾ ਮੇਰੇ ਕੋਲ ਬੜਾ ਵੱਡਾ ਗੁਣ ਹੈ।
ਕੇਚਿਤ ਭਾਖਤ ਗਇਓ ਹਮਾਰੋ, ਦਿਓ ਬਤਾਏ ਜੋਗਣ ਕੀ ਉਚਾਰੋ।
ਕਈ ਹੁਣ ਜਿਨ੍ਹਾਂ ਦੀਆਂ ਹੁਣ ਕਿਸੇ ਨਾ ਕਿਸੇ ਬੰਦੇ ਦੀ ਕੋਈ ਨਾ ਕੋਈ ਚੀਜ਼ ਤਾਂ ਗੁਆਚੀ ਹੁੰਦੀ ਹੈ ਨਾ, ਗੁੰਮੀ ਹੁੰਦੀ ਹੈ, ਕਈ ਆ ਗਏ। ਭਾਈ ਬਿਧੀ ਚੰਦ ਜੀ ਨੂੰ ਕਹਿਣ ਲੱਗੇ ਗਣਕ ਜੀ, ਕਿਉਂਕਿ ਭਾਈ ਸਾਹਿਬ ਨੇ ਆਪਣਾ ਨਾਂ ਰਖਾਇਆ ਸੀ ਪ੍ਰਭੂ ਲੋਕ, ਅਸੀਂ ਪ੍ਰਭੂ ਦੇ ਲੋਕ। ਕਹਿਣ ਲੱਗੇ ਪ੍ਰਭੂ ਲੋਕ ਜੀ, ਏਦਾਂ ਕਰੋ ਵੀ ਸਾਡੀ ਆਹ ਚੀਜ਼ ਗੁਆਚ ਗਈ ਆ, ਦੱਸੋ ਭਲਾ ਕਿੱਥੇ ਮਿਲੇਗੀ। ਲੋਕ ਪੁੱਛਣ ਲੱਗ ਪਏ, ਭਾਈ ਬਿਧੀ ਚੰਦ ਜੀ ਕੋਲ ਪੁੱਛਾਂ ਕਰਨ ਲੱਗ ਪਏ, ਮਹਾਰਾਜ ਸਾਡੀ ਆਹ ਚੀਜ਼ ਗੁੰਮੀ ਹੈ, ਤੁਸੀਂ ਆਪਣੇ ਗਣਕ ਦੀ ਵਿਚਾਰ ਕਰਕੇ ਦੱਸੋ ਕਿ ਕਿੱਥੇ ਮਿਲੇਗੀ।
ਸੁਣ ਕਰ ਸੰਗਰੀ ਹੱਥ ਲਗਾਵੇ,
ਲੋਕਾਂ ਦੇ ਸਵਾਲ ਸੁਣ ਕੇ ਭਾਈ ਬਿਧੀ ਚੰਦ ਜੀ ਦੇ ਮੋਢੇ ਤੇ ਜਿਹੜੀ ਸੰਗਲੀ ਪਈ ਹੋਈ ਸੀ ਨਾ ਲੋਹੇ ਦੀ, ਉਹਨੂੰ ਆਪਣੇ ਹੱਥ ਨਾਲ ਛੂੰਹਦੇ ਨੇ, ਹੱਥ ਨਾਲ ਛੂ ਕੇ ਉਹ ਸੰਗਲੀ ਨੂੰ ਨੱਕ ਨਾਲ ਸੁੰਘਦੇ ਨੇ, ਉਹ ਸੰਗਲੀ ਦੇ ਵਿੱਚੋਂ ਸੁੰਘ ਕੇ ਉਹ ਸੰਗਲੀ ਦੀ ਸੁਗੰਧੀ ਲੈਂਦੇ ਹਨ। ਸੰਗਲੀ ਨੂੰ ਸੁੰਘ ਕੇ ਨਾ ਤੇ ਫਿਰ ਦੱਸਦੇ ਨੇ। ਹੁਣ ਅੰਤਰਯਾਮਤਾ ਤਾਂ ਹੈ ਹੀ ਸੀ ਨਾ, ਭਾਈ ਬਿਧੀ ਚੰਦ ਗੁਰੂ ਕਾ ਸਿੱਖ ਹੈ, ਅੰਤਰਯਾਮਤਾ ਤੇ ਸੀ ਕਿ ਕਿਹੜੀ ਚੀਜ਼ ਕਿੱਥੇ ਪਈ ਆ, ਵੇਖ ਲੈਂਦੇ ਸੀ ਨੇਤਰ ਬੰਦ ਕਰਕੇ ਤੇ ਦੱਸ ਦਿੰਦੇ ਸੀ, ਭਾਈ ਤੇਰੀ ਆਹ ਵਸਤੂ ਫਲਾਣੀ ਥਾਂ ਤੇ ਪਈ ਆ, ਉਥੋਂ ਲੱਭੇਗੀ, ਜਾ ਕੇ ਲੱਭ ਲੈ। ਉਹਨੇ ਜਾ ਕੇ ਵੇਖਣਾ ਉਥੇ ਹੀ ਪਈ ਹੋਣੀ ਜਿੱਥੇ ਭਾਈ ਬਿਧੀ ਚੰਦ ਨੇ ਦੱਸਣਾ। ਅੰਤਰਯਾਮਤਾ ਸੀ ਨਾ ਭਾਈ ਸਾਹਿਬ ਅੰਦਰ, ਉਹ ਉਸ ਵੇਲੇ ਜਿਹੜੀ ਸੰਗਲੀ ਸੀ ਉਹਨੂੰ ਸੁੰਘ ਲੈਣਾ ਤੇ ਸੁੰਘ ਕੇ ਫਿਰ ਭਾਈ ਬਿਧੀ ਚੰਦ ਜੀ ਨੇ ਉਹਨੂੰ ਦੱਸਣਾ।
ਵੱਡੇ ਉਪਾਏ ਕਰੇ ਧਨ ਪਾਇਓ,
ਕਹਿੰਦੇ ਤੂੰ ਬੜਾ ਵੱਡਾ ਉਪਾਅ ਕਰਕੇ ਧਨ ਪ੍ਰਾਪਤ ਕੀਤਾ ਸੀ।
ਸਿੱਖ ਸਥਾਨ ਗਇਓ ਕਿਤ ਧਾਇਓ,
ਬੜੇ ਔਖੇ ਥਾਂ ਤੇ ਚਲਾ ਗਿਆ, ਉਥੋਂ ਜਾ ਕੇ ਲੱਭ ਉਥੋਂ ਮਿਲੇਗਾ। ਕਿਸੇ ਦੇ ਪੈਸੇ ਗੁਆਚੇ ਸੀ, ਉਹਨਾਂ ਨੂੰ ਪੈਸਿਆਂ ਬਾਰੇ ਦੱਸ ਦੇਣਾ ਵੀ ਤੇਰੇ ਪੈਸੇ ਫਲਾਣੀ ਥਾਂ ਤੇ ਡਿੱਗੇ ਪਏ ਨੇ, ਉਸ ਜਗ੍ਹਾ ਤੇ ਪਏ ਨੇ, ਜਾ ਕੇ ਲੱਭ ਲੈ। ਏਦਾਂ ਭਾਈ ਸਾਹਿਬ ਭਾਈ ਬਿਧੀ ਚੰਦ ਜੀ ਲੋਕਾਂ ਦੀਆਂ ਗੁਆਚੀਆਂ ਗੁੰਮੀਆਂ ਚੀਜ਼ਾਂ ਬਾਰੇ ਦੱਸ ਪਾਉਣ ਲੱਗ ਪਏ, ਦੱਸਣ ਲੱਗ ਪਏ ਲੋਕਾਂ ਨੂੰ, ਤੇ ਜਿਹੜਾ ਵੀ ਜਾ ਕੇ ਜਿੱਥੇ ਭਾਈ ਸਾਹਿਬ ਦੱਸਦੇ ਉੱਥੇ ਜਾ ਕੇ ਵੇਖਦੇ, ਉਹ ਚੀਜ਼ ਉੱਥੋਂ ਮਿਲ ਜਾਂਦੀ, ਲੱਭ ਜਾਂਦੀ, ਉਹ ਜੈ ਜੈਕਾਰ ਕਰਨ ਲੱਗ ਪਏ, ਕਹਿੰਦੇ ਵਾਹ ਜੀ ਵਾਹ, ਵਾਕਈ ਇਹ ਗਣਕ ਤਾਂ ਬੜਾ ਉੱਚਾ, ਇਹ ਤਾਂ ਜਿਹੜੀ ਚੀਜ਼ ਬਾਰੇ ਦੱਸ ਪਾਉਂਦਾ, ਜਿੱਥੇ ਬਾਰੇ ਦੱਸਦਾ ਉੱਥੇ ਹੀ ਪਈ ਹੋਈ ਮਿਲਦੀ ਹੈ। ਏਦਾਂ ਭਾਈ ਬਿਧੀ ਚੰਦ ਜੀ ਦੀ ਜੈ ਜੈਕਾਰ ਲਾਹੌਰ ਸ਼ਹਿਰ ਦੇ ਬਾਜ਼ਾਰਾਂ ਵਿੱਚ ਹੋਣ ਲੱਗੀ।
ਕਿਸੇ
ਨੂੰ ਭਾਈ ਬਿਧੀ ਚੰਦ ਜੀ ਕੁਝ ਦੱਸਦੇ ਨੇ, ਕਿਸੇ ਨੂੰ ਕੁਝ ਦੱਸਦੇ ਹਨ।
ਸੁਣ ਲੋਕ ਅਚੰਭੋ ਲਹਿ,
ਭਾਈ ਸਾਹਿਬ ਦੀਆਂ ਗੱਲਾਂ ਸੁਣ ਸੁਣ ਕੇ ਲੋਕ ਬੜੇ ਹੈਰਾਨ ਹੁੰਦੇ ਨੇ। ਕਈ ਲੋਕ ਤਾਂ ਉਦਾਂ ਹੀ ਪਰਖਣ ਵਾਸਤੇ ਪੁੱਛਣ ਲੱਗ ਪੈਂਦੇ, ਜੀ ਸਾਡੀ ਆਹ ਚੀਜ਼ ਕਿੱਥੇ ਪਈ ਹੈ, ਪਈ ਘਰ ਚ ਹੀ ਹੁੰਦੀ ਸੀ। ਭਾਈ ਸਾਹਿਬ ਨੇ ਨੇਤਰ ਬੰਦ ਕਰਨੇ, ਸੰਗਲੀ ਸੁੰਘਣੀ ਜਿਹੜੀ ਬੋਢੇ ਤੇ ਰੱਖੀ ਹੋਈ, ਉਹ ਸੰਗਲੀ ਹੱਥ ਚ ਫੜ ਕੇ ਸੁੰਘਣੀ ਤੇ ਕਹਿਣਾ, ਜੀ ਤੁਹਾਡੇ ਘਰ ਚ ਫਲਾਣੇ ਸੰਦੂਕ ਦੇ ਥੱਲੇ ਆਹ ਚੀਜ਼ ਪਈ ਹੈ। ਉਹਨੇ ਕਹਿਣਾ, ਵਾਕਈ ਜੀ ਇਹ ਤਾਂ ਵਾਕਈ ਚੀਜ਼ ਸਾਡੇ ਘਰ ਚ ਉੱਥੇ ਹੀ ਪਈ ਹੋਈ ਹੈ। ਕਹਿੰਦੇ ਇਸ ਤਰ੍ਹਾਂ ਭਾਈ ਬਿਧੀ ਚੰਦ ਜੀ ਦੀਆਂ ਗੱਲਾਂ ਸੁਣ ਸੁਣ ਕੇ ਲੋਕ ਅਚੰਭੇ ਵਿੱਚ ਜਾਂਦੇ ਨੇ, ਹੈਰਾਨ ਹੁੰਦੇ ਨੇ।
ਫਿਰ ਨਵੇਸ਼ ਹਿਤ ਬੋ ਮਿਲੇ,
ਭਾਈ ਸਾਹਿਬ ਦਾ ਅਜੀਬੋ ਗਰੀਬ ਵੇਸ ਵੇਖਣ ਵਾਸਤੇ, ਵੀ ਸਿਰ ਤੇ ਪੱਗ ਜਿਵੇਂ ਢਾਲ ਸਮਾਨ ਬੰਨੀ ਹੁੰਦੀ ਹੈ, ਅਜੀਬੋ ਗਰੀਬ ਦਾੜਾ ਵੀ ਚੀਰ ਕੇ ਨਾ ਵਿਚਕਾਰੋਂ ਅੱਧਾ ਅੱਧਾ ਕਰਕੇ ਸੱਜੇ ਪਾਸੇ ਤੇ ਅੱਧਾ ਖੱਬੇ ਪਾਸੇ ਨੂੰ ਬੰਨਿਆ, ਤੇ ਦਾੜੀ ਜਿਹੜੀ ਠੋਡੀ ਆ ਇਹ ਬਾਹਰ ਨੂੰ ਕੱਢੀ ਹੋਈ ਸੀ ਭਾਈ ਸਾਹਿਬ ਨੇ। ਤੇ ਏਦਾਂ ਦਾ ਅਜੀਬੋ ਗਰੀਬ ਵੇਸ ਵੇਖਣ ਵਾਸਤੇ ਲੋਕ ਇਕੱਠੇ ਹੋ ਕੇ ਆਉਂਦੇ ਨੇ।
ਖਰੇ ਕਿਤਕ ਬਾਤਨ ਰਸ ਢਲੇ,
ਕਈ ਖਲੋ ਗਏ ਕੋਲ ਤੇ ਭਾਈ ਬਿਧੀ ਚੰਦ ਜੀ ਦੀਆਂ ਗੱਲਾਂ ਹੀ ਬੜੀਆਂ ਮਿੱਠੀਆਂ ਮਿੱਠੀਆਂ ਸੀ। ਜਿਹੜਾ ਵਚਨ ਕਰਦੇ ਸੀ ਲੋਕ ਧਿਆਨ ਨਾਲ ਸੁਣਦੇ ਸੀ, ਗਉ ਨਾਲ ਗੱਲਾਂ ਦਾ ਰਸ ਲੈਣ ਵਾਸਤੇ ਲੋਕ ਖੋਲ ਖਲੋਤੇ ਸੁਣਦੇ ਨੇ।
ਦਿਖਾਵਤੇ ਆਪਾ ਉੱਚੇ,
ਭਾਈ ਬਿਧੀ ਚੰਦ ਜੀ ਕੰਧ ਦੇ ਉੱਤੇ ਬੈਠੇ ਨੇ ਔਰ ਆਪਣਾ ਆਪਾ ਉੱਚਾ ਕਰਕੇ ਲੋਕਾਂ ਨੂੰ ਵਿਖਾ ਰਹੇ ਹਨ।
ਬਿਲੋਕਨ ਤੈ ਜੋ ਪਹੁੰਚੇ,
ਜਿਹੜਾ ਵੀ ਬੰਦਾ ਉੱਥੇ ਆ ਕੇ ਵੇਖਦਾ, ਆ ਕੇ ਪਹੁੰਚ ਕੇ ਵੇਖਦਾ, ਭਾਈ ਬਿਧੀ ਚੰਦ ਜੀ ਦੀਆਂ ਗੱਲਾਂ ਸੁਣਦਾ, ਉਹ ਵੇਖ ਕੇ ਸੁਣ ਕੇ ਭਾਈ ਬਿਧੀ ਚੰਦ ਦੀਆਂ ਗੱਲਾਂ ਸੁਣ ਕੇ ਹੈਰਾਨ ਹੁੰਦੇ ਨੇ।
ਯਾਰੋ ਮੁਕਰੇ ਕਿ ਧਰਿਓ ਅਗਾਰੇ,
ਭਾਈ ਸਾਹਿਬ ਨੇ ਆਪਣੇ ਸਾਹਮਣੇ ਇੱਕ ਸ਼ੀਸ਼ਾ ਵੀ ਰੱਖਿਆ ਹੋਇਆ, ਨਾਲੇ ਲੋਕਾਂ ਨੂੰ ਗੱਲਾਂ ਦੱਸੀ ਜਾਂਦੇ ਨੇ, ਦੱਸੀ ਜਾਂਦੇ ਨੇ ਉਹਨਾਂ ਦੀਆਂ ਗਵਾਚੀਆਂ ਗੁੰਮੀਆਂ ਚੀਜ਼ਾਂ ਬਾਰੇ, ਨਾਲੇ ਸਾਹਮਣੇ ਸ਼ੀਸ਼ਾ ਰੱਖਿਆ ਤੇ ਭਾਈ ਬਿਧੀ ਚੰਦ ਜੀ ਉਸ ਸ਼ੀਸ਼ੇ ਵਿਚ ਵੇਖਦੇ ਹਨ।
ਬਾਰ ਬਾਰ ਮੁਖ ਚਾਰੋ ਨਿਆਰੇ,
ਆਪਣਾ ਸੋਹਣਾ ਚਿਹਰਾ ਭਾਈ ਬਿਧੀ ਚੰਦ ਜੀ ਉਹ ਸ਼ੀਸ਼ੇ ਚ ਬਾਰ ਬਾਰ ਵੇਖਦੇ, ਬਾਰ ਬਾਰ ਚਿਹਰਾ ਵੇਖ ਕੇ ਮੁਛਹਿਰਿਆਂ ਤੇ ਹੱਥ ਫੇਰਦੇ ਨੇ, ਮੁਛਹਿਰੇ ਚੜਾਉਂਦੇ ਨੇ, ਗਾੜੇ ਤੇ ਹੱਥ ਫੇਰਦੇ ਨੇ, ਬਾਰ ਬਾਰ ਉਸ ਸ਼ੀਸ਼ੇ ਵੱਲ ਵੇਖਦੇ ਹਨ।
ਸ਼ਮਸੇ ਸੁਧਾਰੈ ਉੱਚ ਚੜਾਏ,
ਗਾੜਾ ਚੜਾਉਂਦੇ ਨੇ ਉੱਪਰ ਨੂੰ, ਅੱਧਾ ਸੱਜੇ ਪਾਸੇ ਨੂੰ ਅੱਧਾ ਖੱਬੇ ਪਾਸੇ ਨੂੰ ਉੱਪਰ ਨੂੰ ਚੜਾ ਕੇ ਚੰਗੀ ਤਰ੍ਹਾਂ ਖਿੱਚ ਖਿੱਚ ਕੇ ਭਾਈ ਸਾਹਿਬ ਜੀ ਦਾੜੇ ਨੂੰ ਬੰਨਦੇ ਹਨ।
ਸੰਗਰੀ ਹੱਥ ਕੁਦਾਏ,
ਕਦੇ ਤਾਂ ਸ਼ੀਸ਼ੇ ਵਿਚ ਵੇਖ ਕੇ ਮੁਛਹਿਰੇ ਸਜਾਣ ਲੱਗ ਪੈਂਦੇ ਨੇ, ਕਦੇ ਚਿਹਰਾ ਸਜਾਣ ਲੱਗ ਪੈਂਦੇ ਨੇ, ਤੇ ਕਦੇ ਮੋਢੇ ਤੇ ਸੰਗਲੀ ਫੜੀ ਹੁੰਦੀ ਆ ਉਹ ਫੜ ਕੇ ਉਹਨੂੰ ਘੁਮਾਣ ਲੱਗ ਪੈਂਦੇ ਨੇ, ਕਦੇ ਸੰਗਲੀ ਫਿਰ ਮੋਢੇ ਤੇ ਰੱਖ ਕੇ ਹੱਥ ਚ ਸੋਟੀ ਫੜੀ ਹੁੰਦੀ ਹੈ, ਸੋਟੀ ਇਧਰ ਉਧਰ ਫੇਰਨ ਲੱਗ ਪੈਂਦੇ ਨੇ। ਇਹਦਾ ਅਜੀਬੋ ਗਰੀਬ ਜੇ ਕੌਤਕ ਭਾਈ ਬਿਧੀ ਚੰਦ ਜੀ ਕਰਦੇ ਨੇ।
ਦਾਸ ਦਰੋਗੇ ਕੋ ਇੱਕ ਆਇਓ,
ਖਾਲਸਾ ਜੀ ਇਹਨੇ ਨੂੰ ਸੋਹਦੇ ਖਾਨ ਦਾ, ਜਿਹੜਾ ਸੋਹਦੇ ਖਾਨ ਘੋੜਿਆਂ ਦਾ ਦਰੋਗਾ ਸੀ, ਜਿਹਦੇ ਕੋਲ ਭਾਈ ਬਿਧੀ ਚੰਦ ਨੇ ਪਹਿਲਾਂ ਨੌਕਰੀ ਵੀ ਕੀਤੀ ਸੀ, ਉਹਦਾ ਇੱਕ ਸੇਵਕ ਸੀ, ਉਹ ਇਹਨੇ ਨੂੰ ਭਾਈ ਬਿਧੀ ਚੰਦ ਜੀ ਕੋਲ ਚੱਲ ਕੇ ਆਇਆ। ਭਾਈ ਸਾਹਿਬ ਦੇ ਕੋਲ ਦੁਨੀਆਂ ਇਕੱਠੀ ਵੇਖ ਕੇ ਉਹ ਵੀ ਚੱਲ ਕੇ ਆਇਆ ਵੇਖਣ ਵਾਸਤੇ ਵੀ ਇੱਥੇ ਮੇਲਾ ਕਾਹਦਾ ਲੱਗਾ ਹੋਇਆ, ਲੋਕ ਕਿਉਂ ਇਕੱਠੇ ਹੋਏ ਹੋਏ ਨੇ ਵੇਖਣ ਵਾਸਤੇ। ਸੋਹਦੇ ਖਾਨ ਦਾ ਜਿਹੜਾ ਉਹ ਦਰੋਗੇ ਦਾ ਸੇਵਕ ਸੀ, ਨੌਕਰ ਸੀ, ਉਹ ਵੀ ਚੱਲ ਕੇ ਆਇਆ।
ਭੀੜ ਹੇਰ ਲਖਬੋ ਬਿਰਮਾਇਓ,
ਉਹਨੇ ਵੇਖਿਆ ਵੀ ਬੜੀ ਭੀੜ ਹੈ, ਬੜਾ ਵੱਡਾ ਇਕੱਠ ਹੋਇਆ, ਦੁਨੀਆਂ ਬੜੀ ਇਕੱਠੀ ਹੋ ਕੇ ਵੇਖ ਰਹੀ ਹੈ, ਕੌਣ ਹੈ ਵਿਅਕਤੀ ਜਿਹੜਾ ਕੰਧ ਤੇ ਬੈਠਾ ਹੈ, ਇਹਦੇ ਵੱਲ ਭਲਾ ਲੋਕ ਕਿਉਂ ਵੇਖ ਰਹੇ ਨੇ, ਇਹਦੇ ਚ ਕੀ ਖਾਸੀਅਤ ਹੈ। ਕਹਿੰਦੇ ਵੇਖ ਕੇ ਉਹਦਾ ਮਨ ਵੀ ਬਿਰਮਾਇਆ ਗਿਆ।
ਗਇਓ ਨਿਕਟ ਬੁਝਿਓ ਇਹ ਕੌਣ,
ਉਹ ਗਿਆ ਨੌਕਰ ਕੋਲ ਜਾ ਕੇ ਲੋਕਾਂ ਨੂੰ ਪੁੱਛਣ ਲੱਗਾ, ਭਾਈ ਇਹ ਕੌਣ ਹੈ ਜਿਹੜਾ ਕੰਧ ਤੇ ਵਿਅਕਤੀ ਬੈਠਾ, ਇਹ ਕੌਣ ਹੈ?
ਵੇਸ ਅਜਾਇਬ ਕਿਸ ਪੁਰ ਭੌਣ,
ਇਹ ਬੜਾ ਅਜੀਬੋ ਗਰੀਬ ਜਿਹਾ ਵੇਸ ਹੈ, ਇਹਨੇ ਪੱਗ ਕਿੱਦਾਂ ਬੰਨੀ, ਜਿਵੇਂ ਢਾਲ ਰੱਖੀ ਹੁੰਦੀ ਹੈ ਸਿਰ ਤੇ, ਗਾੜਾ ਵੇਖੋ ਕਿਵੇਂ ਸੱਜੇ ਖੱਬੇ ਚੀਰ ਕੇ ਬੱਧਾ ਹੋਇਆ, ਕੱਪੜੇ ਵੀ ਬੜੇ ਅਜੀਬੋ ਗਰੀਬ, ਪੈਰਾਂ ਚ ਜੁੱਤੀ ਵੀ ਅਜੀਬੋ ਗਰੀਬ ਪਾਈ ਹੋਈ ਹੈ, ਇਹ ਬੰਦਾ ਹੈ ਕੌਣ, ਇਹਦਾ ਕਿਹੜਾ ਦੇਸ਼ ਹੈ?
ਸੁਣ ਕੇ ਬੋਲਤ ਪਾਸਿਸ ਬੇਰਾ, ਖੋਜੀ ਗਣਕ ਨਾਮ ਹੈ ਮੇਰਾ।
ਉਹ ਨੌਕਰ ਭਾਈ ਬਿਧੀ ਚੰਦ ਜੀ ਕੋਲ ਆ ਕੇ ਭਾਈ ਸਾਹਿਬ ਨੂੰ ਪੁੱਛ ਰਿਹਾ ਵੀ ਕੌਣ ਹੋ ਮਹਾਰਾਜ, ਕਿਹੜਾ ਦੇਸ਼ ਹੈ ਤੁਹਾਡਾ? ਭਾਈ ਬਿਧੀ ਚੰਦ ਜੀ ਕਹਿੰਦੇ ਮੇਰਾ ਨਾਂ ਹੈ ਖੋਜੀ, ਮੈਨੂੰ ਲੋਕ ਕਹਿੰਦੇ ਨੇ ਖੋਜੀ, ਖੋਜ ਕਰਨ ਵਾਲਾ, ਲੱਭਣ ਵਾਲਾ, ਗੁਆਚੀਆਂ ਚੀਜ਼ਾਂ ਬਾਰੇ ਦੱਸਣ ਵਾਲਾ, ਮੈਨੂੰ ਲੋਕ ਖੋਜੀ ਕਹਿੰਦੇ ਨੇ, ਔਰ ਮੇਰਾ ਨਾਮ ਗਣਕ ਖੋਜੀ ਗਣਕ ਹੈ।
ਦੂਰ ਦੇਸ਼ ਜੰਗਲ ਹਮਰਾ,
ਮੈਂ ਜੰਗਲ ਦੇਸ਼ ਦਾ ਵਾਸੀ ਹਾਂ, ਜੰਗਲ ਦੇ ਇਲਾਕੇ ਦਾ ਰਹਿਣ ਵਾਲਾ, ਯਾਨੀ ਕਿ ਮਾਲਵੇ ਦਾ। ਭਾਈ ਸਾਹਿਬ ਉੱਥੋਂ ਹੀ ਆਏ ਸੀ ਨਾ, ਗੁਰੂ ਹਰਗੋਬਿੰਦ ਸਾਹਿਬ ਦੇ ਭੇਜੇ ਮਾਲਵੇ ਚੋਂ ਗਏ ਸੀ। ਕਹਿੰਦੇ ਮੈਂ ਜੰਗਲ ਦੇਸ਼ ਦਾ ਰਹਿਣ ਵਾਲਾ, ਮਾਲਵੇ ਦਾ ਰਹਿਣ ਵਾਲਾ ਹਾਂ।
ਗੁਣ ਆਪਣੋ ਦਿਖਲਾਇਓ ਚੈਨ,
ਮੈਂ ਆਪਣਾ ਗੁਣ ਵਿਖਾਣ ਆਇਆ ਲਾਹੌਰ ਦੇ ਲੋਕਾਂ ਨੂੰ, ਲਾਹੌਰ ਸ਼ਹਿਰ ਦੇ ਵਾਸੀਆਂ ਨੂੰ ਮੈਂ ਆਪਣਾ ਗੁਣ ਵਿਖਾਣ ਵਾਸਤੇ ਆਇਆ ਕਿ ਮੇਰੇ ਚ ਕਿਹੜਾ ਗੁਣ ਹੈ।
ਸੁਣ ਕਰ ਦਾਸੀ ਅਚੰਭੋ ਭਇਓ,
ਇਹ ਸੁਣ ਕੇ ਉਹ ਜਿਹੜਾ ਨੌਕਰ ਸੀ ਨਾ ਦਰੋਗੇ ਦਾ, ਉਹ ਬੜਾ ਹੈਰਾਨ ਹੋਇਆ।
ਬੋਲਨ ਬੇਸ ਬੇਸ ਬਪਨਿਓ,
ਉਹਨੇ ਵੇਖਿਆ ਵੀ ਇਹਦਾ ਬੇਸ ਵੀ, ਇਹਦੇ ਬੋਲਣ ਦਾ ਢੰਗ ਵੀ ਨਵਾਂ, ਇਹਦਾ ਜਿਹੜਾ ਸਰੀਰ ਤੇ ਪਾਏ ਕੱਪੜੇ ਬਸਤਰ ਨੇ ਇਹ ਵੀ ਨਵੇਂ ਜਿਹੇ ਨੇ। ਉਹ ਬੜਾ ਹੈਰਾਨੀ ਦੇ ਨਾਲ ਦੰਗ ਦੰਗ ਜਿਹਾ ਹੋ ਕੇ, ਅਸਚਰਜ ਜਿਹਾ ਹੋ ਕੇ ਵੇਖਦਾ।
ਇਹ ਥਾ ਹਜ਼ਰਤ ਕੋ ਇੱਕ ਘੋੜਾ ਲੈ ਤਸਕਰ ਗਮਨਿਓ ਕਿਚ ਓਰਾ।
ਸੇਵਾਦਾਰ ਸੀ ਨਾ ਜਿਹੜਾ ਦਰੋਗੇ ਦਾ, ਉਹ ਭਾਈ ਬਿਧੀ ਚੰਦ ਨੂੰ ਫਿਰ ਪੁੱਛਣ ਲੱਗਾ, ਕਹਿੰਦਾ ਵੀ ਸਾਡੀ ਇਹ ਜਿਹੜੀ ਜਗ੍ਹਾ ਨਾ ਸਾਹਮਣੇ ਕਿਲ੍ਹਾ ਹੈ, ਇਹਦੇ ਵਿੱਚੋਂ ਬਾਦਸ਼ਾਹ ਸ਼ਾਹਜਹਾਨ ਦਾ ਇੱਕ ਬੜਾ ਕੀਮਤੀ ਘੋੜਾ ਸੀ, ਜਿਹਨੂੰ ਵੇਖ ਕੇ ਬਾਦਸ਼ਾਹ ਜਿਉਂਦਾ ਸੀ। ਬੜਾ ਕੀਮਤੀ ਘੋੜਾ, ਜਿਹਦਾ ਕੋਈ ਮੁੱਲ ਹੀ ਕੋਈ ਨਹੀਂ ਸੀ, ਅਮੋਲਕ ਘੋੜਾ ਸੀ। ਉਹ ਘੋੜਾ ਕੋਈ ਬੰਦਾ ਚੋਰੀ ਕਰਕੇ ਲੈ ਗਿਆ, ਉਹ ਘੋੜਾ ਪਤਾ ਨਹੀਂ ਕੌਣ ਚੁਰਾ ਕੇ ਕੋਈ ਤਸਕਰ ਕਿਸ ਪਾਸੇ ਨੂੰ ਲੈ ਗਿਆ। ਇਹਦੇ ਬਾਰੇ ਬੜੀ ਖੋਜ ਅਸੀਂ ਕੀਤੀ ਹੈ, ਪਰ ਸਾਨੂੰ ਕੋਈ ਬੰਦਾ ਨਹੀਂ ਮਿਲ ਸਕਿਆ।
ਸਰਬ ਰੀਤ ਕੇ ਗੁਣੀ ਬੁਲਾਏ, ਕਿਸੋ ਤੇ ਮੈਂ ਗਯੋ ਬਤਾਏ।
ਸਰਬ ਰੀਤੀਆਂ ਨਾਲ ਬੜੇ ਬੜੇ ਗੁਣੀ ਬੰਦੇ ਅਸੀਂ ਬੁਲਾਏ ਲੱਭਣ ਵਾਸਤੇ, ਉਹ ਘੋੜੇ ਬਾਰੇ ਵੀ ਕੋਈ ਆ ਕੇ ਸਾਨੂੰ ਦੱਸੇ, ਪਰ ਕਿਸੇ ਕੋਲੋਂ ਵੀ ਉਸ ਘੋੜੇ ਬਾਰੇ ਦੱਸਿਆ ਨਹੀਂ ਗਿਆ, ਕੋਈ ਵੀ ਉਸ ਘੋੜੇ ਬਾਰੇ ਦਰੁਸਤ ਤਰੀਕੇ ਨਾਲ ਦੱਸ ਨਹੀਂ ਸਕਿਆ।
ਜੋ ਹੋਏ ਤੁਰੰਗ ਬਤਾਵਨ ਹਾਰ, ਕਿਸ ਕੋ ਚਾਤ ਸ਼ਾ ਉਦਾਰ।
ਜੇ ਕੋਈ ਇਹੋ ਜਿਹਾ ਖੋਜੀ ਹੋਵੇ ਜਿਹੜਾ ਉਸ ਘੋੜੇ ਬਾਰੇ ਦੱਸ ਸਕਦਾ ਹੋਵੇ ਕਿ ਇਸ ਵੇਲੇ ਉਹ ਘੋੜਾ ਕਿਸ ਜਗ੍ਹਾ ਤੇ ਹੈ, ਕਿੱਥੇ ਵਧਾ ਹੋਇਆ, ਬਾਦਸ਼ਾਹ ਸ਼ਾਹਜਹਾਨ ਇਹੋ ਜਿਹੇ ਵਿਅਕਤੀ ਦੀ ਭਾਲ ਕਰ ਰਿਹਾ, ਇਹੋ ਜੇ ਬੰਦੇ ਦੀ ਭਾਲ ਕਰ ਰਿਹਾ ਜਿਹੜਾ ਉਸ ਘੋੜੇ ਬਾਰੇ ਦੱਸ ਸਕੇ ਕਿ ਉਹ ਘੋੜਾ ਇਸ ਵੇਲੇ ਕਿੱਥੇ ਹੋਵੇਗਾ।
ਤੋ ਮੈਂ ਜੇ ਗੁਣ ਦਿਓ ਬਤਾਏ।
ਆ ਬਈ ਖੋਜੀਆ, ਤੂੰ ਵੀ ਕਹਿਣਾ ਵੀ ਮੈਂ ਗੁਆਚੀਆਂ ਚੀਜ਼ਾਂ ਦੱਸਦਾ, ਲੱਭ ਕੇ ਦੱਸਦਾ, ਦੱਸਦਾ ਵੀ ਕਿੱਥੇ ਨੇ। ਜੇ ਤੂੰ ਦੱਸ ਸਕਦਾ ਤੇਰੇ ਚ ਗੁਣ ਹੈ ਤਾਂ ਦੱਸ, ਮੈਂ ਤੇਰਾ ਜ਼ਿਕਰ ਬਾਦਸ਼ਾਹ ਦੇ ਕੋਲ ਕਰਦਾ ਹਾਂ।
ਕਰੈ ਸ਼ਾਹ ਕੋ ਸੁਧਿਆ ਮੰਜਾਏ।
ਜੇ ਤੂੰ ਦੱਸ ਸਕਦਾ ਬਾਦਸ਼ਾਹ ਦੇ ਘੋੜੇ ਬਾਰੇ ਵੀ ਉਹ ਕਿੱਥੇ ਗਵਾਚਿਆ ਹੋਇਆ, ਕਿੱਥੇ ਮਿਲੇਗਾ, ਤਾਂ ਭਾਈ ਖੋਜੀ ਜੀ ਤੇ ਮੈਂ ਬਾਦਸ਼ਾਹ ਸ਼ਾਹਜਹਾਨ ਕੋਲ ਜਾ ਕੇ ਹੁਣੇ ਤੁਹਾਡੇ ਬਾਰੇ ਦੱਸਦਾ ਹਾਂ।
ਕੈਸ ਪਇਓ ਜੇ ਖੋਜੀ ਬ੍ਰਿੰਦ, ਮੈਂ ਜਾਨੋ ਤਿੰਨ ਮਹਾਨਿੰਦ।
ਭਾਈ ਵਿਧੀ ਚੰਦ ਜੀ ਕਹਿਣ ਲੱਗੇ ਉਸ ਸੇਵਕ ਨੂੰ ਜਿਹੜਾ ਸਿਪਾਹੀ ਸੀ, ਕਹਿੰਦੇ ਭਾਈ ਮੈਨੂੰ ਕਿਸੇ ਦੂਜੇ ਖੋਜੀਆਂ ਵਰਗਾ ਨਾ ਸਮਝੀ, ਜਿਹੜੇ ਖੋਜੀ ਤੁਸੀਂ ਪਹਿਲਾਂ ਸੱਦੇ ਸੀ ਦੱਸਣ ਵਾਲੇ, ਉਹਨਾਂ ਵਰਗਾ ਨਾ ਮੈਨੂੰ ਜਾਣੀ, ਮੈਂ ਉਹਨਾਂ ਤੋਂ ਵੱਖਰਾ ਖੋਜੀ ਹਾਂ, ਮੇਰਾ ਤਾਂ ਢੰਗ ਹੀ ਸਾਰਿਆਂ ਨਾਲੋਂ ਵੱਖਰਾ, ਮੈਂ ਅਲਹਿਦੇ ਪ੍ਰਕਾਰ ਦਾ ਹੀ ਖੋਜੀ ਹਾਂ, ਮੈਨੂੰ ਉਹਨਾਂ ਵਰਗਾ ਨਾ ਸਮਝੋ।
ਮੈਂ ਸੁਗੰਧ ਛਲ ਲੇਤ ਬਤਾਵੋ।
ਮੈਂ ਜਿਸ ਜਗ੍ਹਾ ਤੋਂ ਚੀਜ਼ ਗਵਾਚੀ ਹੋਵੇ ਨਾ, ਉਸ ਜਗ੍ਹਾ ਦੀ ਸੁਗੰਧੀ ਲੈ ਕੇ ਜਿੱਥੋਂ ਚੀਜ਼ ਗਵਾਚੀ ਹੈ ਉਹਨੂੰ ਸੁੰਘ ਕੇ ਧਰਤੀ ਨੂੰ, ਫਿਰ ਮੈਂ ਦੱਸ ਸਕਦਾ ਵੀ ਉਹ ਘੋੜਾ ਕਿੱਥੇ ਗਿਆ। ਇੱਥੇ ਬੈਠਾ ਨਹੀਂ ਦੱਸ ਸਕਦਾ ਭਾਈ ਵਿਧੀ ਚੰਦ ਜੀ, ਕਿਉਂਕਿ ਭਾਈ ਸਾਹਿਬ ਜਾਣਾ ਚਾਹੁੰਦੇ ਸੀ ਉੱਥੇ ਜਿੱਥੇ ਘੋੜਾ ਬੱਧਾ ਹੋਇਆ ਦੂਜਾ। ਇਸ ਕਰਕੇ ਭਾਈ ਸਾਹਿਬ ਜੀ ਕਹਿੰਦੇ ਜਿਹੜੀ ਉਹ ਜਗ੍ਹਾ ਹੈ ਨਾ ਜਿੱਥੋਂ ਘੋੜਾ ਚੋਰੀ ਹੋਇਆ, ਉਸ ਜਗ੍ਹਾ ਨੂੰ ਸੁੰਘ ਕੇ ਫਿਰ ਮੈਂ ਦੱਸ ਸਕਦਾ ਹਾਂ।
ਸੁਧ ਪਾਤਾਲ ਗਗਨ ਕੀ ਪਾਵੋ।
ਸੁਗੰਧੀ ਲੈ ਕੇ ਉਸ ਜਗ੍ਹਾ ਦੀ ਮੈਨੂੰ ਪਤਾਲ ਦੀ ਵੀ ਪਤਾ ਖਬਰ ਮਿਲ ਜੇਗੀ, ਜੇ ਘੋੜਾ ਪਤਾਲ ਚ ਵੀ ਗਿਆ ਨਾ ਤਾਂ ਵੀ ਮੈਂ ਦੱਸ ਸਕਦਾ ਵੀ ਘੋੜਾ ਪਤਾਲ ਚ ਪਹੁੰਚਿਆ ਹੋਇਆ। ਜੇ ਆਕਾਸ਼ ਵਿਚ ਗਿਆ ਹੋਇਆ ਤੇ ਫਿਰ ਮੈਂ ਆਕਾਸ਼ ਬਾਰੇ ਵੀ ਦੱਸ ਸਕਦਾ ਹਾਂ।
ਮੈਂ ਖੋਜਨ ਕਿਆ ਮੋਏ ਆਗੇ।
ਧਰਤੀ ਤੇ ਲੱਭਣਾ ਤਾਂ ਮੇਰੇ ਵਾਸਤੇ ਔਖਾ ਹੀ ਕੋਈ ਨੀ, ਮੈਂ ਤਾਂ ਜੇ ਪਤਾਲ ਵਿਚ ਵੀ ਗੁਆਚ ਗਿਆ ਹੋਵੇ ਨਾ ਘੋੜਾ, ਜਾਂ ਆਕਾਸ਼ ਵਿਚ ਉੱਡ ਗਿਆ ਹੋਵੇ ਤਾਂ ਵੀ ਦੱਸ ਸਕਦਾ, ਧਰਤੀ ਦੀ ਤਾਂ ਗੱਲ ਹੀ ਕੋਈ ਨੀ ਵੀ ਧਰਤੀ ਤੇ ਕਿੱਥੇ ਹੋਵੇਗਾ।
ਦਿਓ ਬਤਾਏ ਚੋਰ ਜਿਮ ਲਾਗੇ।
ਮੈਂ ਇਹ ਵੀ ਦੱਸ ਦਿਆਂਗਾ ਵੀ ਉਹ ਘੋੜਾ ਚੋਰੀ ਕਿਵੇਂ ਹੋਇਆ, ਕਿਉਂਕਿ ਤੁਹਾਨੂੰ ਪਤਾ ਕੋਈ ਨੀ ਕਿਸੇ ਨੂੰ ਚੋਰੀ ਕਿਵੇਂ ਹੋਇਆ, ਤੁਹਾਨੂੰ ਤਾਂ ਉਦੋਂ ਪਤਾ ਲੱਗਾ ਜਦੋਂ ਘੋੜਾ ਹੈ ਹੀ ਨਹੀਂ ਸੀ ਕਿੱਲੇ ਤੇ ਬੱਧਾ, ਤਬੇਲੇ ਚ ਨਜ਼ਰ ਹੀ ਨਹੀਂ ਆਇਆ। ਕਹਿੰਦੇ ਮੈਂ ਇਹ ਵੀ ਦੱਸ ਸਕਦਾ ਵੀ ਘੋੜਾ ਚੋਰੀ ਕਿਵੇਂ ਹੋਇਆ, ਉਹ ਚੋਰ ਕਿਵੇਂ ਖੋਲ੍ਹ ਕੇ ਲੈ ਕੇ ਗਿਆ, ਉਹ ਵੀ ਮੈਂ ਸਾਰਾ ਕੁਝ ਦੱਸ ਸਕਦਾ ਹਾਂ।
ਹਜ਼ਰਤ ਕੋ ਜੈ ਪਹੁੰਚਿਓ ਘੋੜਾ, ਸਭ ਸੁਧ ਕੋ ਗਇਓ ਜਿਸ ਓਰਾ।
ਬਾਦਸ਼ਾਹ ਦਾ ਘੋੜਾ ਇਸ ਵੇਲੇ ਜਿੱਥੇ ਗਿਆ, ਜਿੱਥੇ ਪਹੁੰਚਿਆ ਹੋਇਆ, ਉਹ ਵੀ ਮੈਂ ਦੱਸ ਸਕਦਾ, ਪਰ ਮੇਰੀ ਇੱਕ ਸ਼ਰਤ ਹੈ, ਮੈਨੂੰ ਉੱਥੇ ਲੈ ਕੇ ਜਾਣਾ ਪਏਗਾ ਜਿੱਥੋਂ ਘੋੜਾ ਚੋਰੀ ਹੋਇਆ, ਉਸ ਜਗ੍ਹਾ ਤੇ ਮੈਨੂੰ ਪਹੁੰਚਣਾ ਪਏਗਾ। ਜਿੱਥੇ ਉਹ ਘੋੜਾ ਪਹੁੰਚਿਆ ਹੈ ਮੈਂ ਉਸ ਜਗ੍ਹਾ ਦੀ ਖਬਰ ਵੀ ਦੱਸ ਸਕਦਾ ਹਾਂ।
ਅਬ ਜੈ ਖਰੋ ਬਤਾਵੋ ਥਾਨ, ਜਿਮਲੇ ਗਮਨਿਓ ਕਰੋ ਬਖਾਨ।
ਇਸ ਵੇਲੇ ਉਹ ਘੋੜਾ ਜਿੱਥੇ ਬੰਨਿਆ ਹੋਇਆ ਮੈਂ ਉਹ ਜਗ੍ਹਾ ਦੱਸ ਸਕਦਾ, ਜਿਹੜਾ ਬੰਦਾ ਲੈ ਕੇ ਗਿਆ ਮੈਂ ਉਹਦਾ ਨਾਂ ਵੀ ਦੱਸ ਸਕਦਾ ਵੀ ਉਹਦਾ ਨਾਂ ਕੀ ਹੈ, ਉਹ ਬੰਦੇ ਦਾ ਨਾਂ ਤੱਕ ਵੀ ਤੁਹਾਨੂੰ ਦੱਸ ਸਕਦਾ ਕਿ ਉਹ ਬੰਦੇ ਦਾ ਕੀ ਨਾਂ ਹੈ, ਜੇ ਉਹਦਾ ਸ਼ਕਲ ਕਿਹੋ ਜਿਹੀ, ਉਹਦਾ ਮੁਹਾਂਦਰਾ ਕਿਹੋ ਜਿਹਾ, ਉਹ ਵੀ ਮੈਂ ਸਾਰਾ ਕੁਝ ਤੁਹਾਨੂੰ ਦੱਸ ਸਕਦਾ ਹਾਂ।
ਬਿਨ ਗੁਣ ਹੇਰੇ ਸਰਕ ਨਾ ਕਰੀਏ, ਬੜੇ ਬੜੇ ਨਾਲ ਜਗਤ ਵਿਚਰੀਏ।
ਕਹਿੰਦੇ ਵੀ ਬਿਨਾਂ ਗੁਣ ਵੇਖਿਆ ਕਿਸੇ ਤੇ ਤਰਕ ਨਹੀਂ ਕਰੀਦੀ, ਪਹਿਲਾਂ ਗੁਣ ਵੇਖ ਲੈਣਾ ਚਾਹੀਦਾ। ਏਦਾਂ ਹੀ ਨਾ ਤਰਕ ਕਰਿਆ ਜੇ ਮੇਰੇ ਤੇ ਵੀ ਏਦਾਂ ਕਿਵੇਂ ਹੋ ਸਕਦਾ। ਕਹਿੰਦੇ ਗੁਣ ਵੇਖੇ ਬਿਨਾਂ ਕਿਸੇ ਤੇ ਤਰਕ ਨਹੀਂ ਕਰੀਦੀ, ਕਿਉਂਕਿ ਇਸ ਦੁਨੀਆਂ ਵਿਚ ਵੱਡੇ ਵੱਡੇ ਬੰਦੇ ਬੈਠੇ ਨੇ, ਇਸ ਦੁਨੀਆਂ ਚ ਬੜੇ ਬੜੇ ਗੁਣੀ ਲੋਕ ਬੈਠੇ ਨੇ। ਬਿਨਾਂ ਗੁਣ ਵੇਖਿਆ ਕਿਸੇ ਤੇ ਤਰਕ ਨਹੀਂ ਕਰਨੀ ਚਾਹੀਦੀ।
ਮੈਂ ਰਤਨ ਹੈ ਸਭ ਵਿਦ ਕੇ,
ਇਸ ਧਰਤੀ ਤੇ ਸਾਰੇ ਪ੍ਰਕਾਰ ਦੇ ਰਤਨ ਨੇ, ਹਰ ਇੱਕ ਪ੍ਰਕਾਰ ਦਾ ਰਤਨ ਇਸ ਧਰਤੀ ਤੇ ਹੈ।
ਖੋਜੇ ਪਾਵੇ ਗੁਣੀ ਵਿਦ ਕੇ,
ਜਿਹੜੇ ਗੁਣੀ ਬੰਦੇ ਖੋਜੀ ਨੇ ਨਾ, ਰਤਨ ਉਹਨਾਂ ਨੂੰ ਮਿਲਦੇ ਨੇ, ਸਾਰਿਆਂ ਨੂੰ ਨਹੀਂ ਲੱਭਦੇ। ਸਿਪਾਹੀ ਜੀ, ਧਰਤੀ ਤੇ ਅੱਗੇ ਰਤਨ ਬਹੁਤ ਨੇ, ਪਰ ਮਿਲਦੇ ਖੋਜੀਆਂ ਨੂੰ ਹੀ ਨੇ। ਕਿਤੇ ਤੁਸੀਂ ਮੇਰੇ ਤੇ ਵੀ ਨਾ ਤਰਕ ਕਰਿਆ ਜੇ ਵੀ ਏਦਾਂ ਕਿਵੇਂ ਹੋ ਸਕਦਾ, ਕਿਉਂਕਿ ਦੁਨੀਆਂ ਚ ਬੜੇ ਬੜੇ ਪਰੇ ਤੋਂ ਪਰੇ ਬੰਦੇ ਬੈਠੇ ਨੇ। ਇਸ ਕਰਕੇ ਪਹਿਲਾਂ ਗੁਣ ਵੇਖ ਲੈਣਾ ਚਾਹੀਦਾ, ਗੁਣ ਵੇਖੇ ਬਿਨਾਂ ਕਿਸੇ ਤੇ ਤਰਕ ਨਹੀਂ ਕਰਨੀ ਚਾਹੀਦੀ।
ਲਿਆਏ ਸੁਦੇ ਨੇ ਹਮ ਬਸ ਨਾਏ,
ਕਹਿੰਦੇ ਸਿਰਫ ਮੈਂ ਦੱਸ ਸਕਦਾ ਵੀ ਉਹ ਘੋੜਾ ਤੁਹਾਡਾ ਕਿੱਥੇ ਹੈ, ਉਹਨੂੰ ਲਿਆ ਕੇ ਦੇਣਾ ਇਹ ਮੇਰੇ ਵੱਸ ਚ ਨਹੀਂ, ਲਿਆਣਾ ਤੁਹਾਨੂੰ ਆਪ ਪੈਣਾ।
ਕਰੋ ਬਤਾਵਨ ਜਿਸ ਥਲ ਮਾਏ,
ਮੈਂ ਤਾਂ ਦੱਸ ਸਕਦਾ ਵੀ ਉਹ ਜਗ੍ਹਾ ਕਿਹੜੀ ਹੈ, ਨਗਰ ਕਿਹੜਾ, ਬੰਦਾ ਕਿਹੜਾ ਜਿਹਦੇ ਕੋਲ ਘੋੜਾ, ਪਰ ਮੈਂ ਉਥੋਂ ਲਿਆ ਨਹੀਂ ਸਕਦਾ, ਲਿਆਉਣਾ ਤੁਹਾਨੂੰ ਆਪ ਪੈਣਾ। ਭਾਈ ਸਾਹਿਬ ਚਾਹੁੰਦੇ ਸੀ ਵੀ ਫੌਜਾਂ ਭੇਜਣ, ਫੌਜਾਂ ਹੀ ਜਾਣਗੀਆਂ ਨਾ ਲੈਣ ਉਥੇ। ਤੇ ਅੱਗੇ ਗੁਰੂ ਹਰਗੋਬਿੰਦ ਸਾਹਿਬ ਨੇ ਮਿਆਨਾ ਚ ਤੇਗਾਂ ਪਹਿਲਾਂ ਹੀ ਧੋਈਆਂ ਹੋਈਆਂ ਵੀ ਆਉਣ, ਕਰੜੇ ਹੱਥ ਅੱਗੋਂ ਵਿਖਾਵਾਂਗੇ। ਸਤਿਗੁਰੂ ਤਾਂ ਤਿਆਰੀ ਪਹਿਲਾਂ ਹੀ ਕਰੀ ਬੈਠੇ ਸਨ। ਭਾਈ ਵਿਧੀ ਚੰਦ ਜੀ ਕਹਿੰਦੇ ਲਿਆ ਕੇ ਨਹੀਂ ਮੈਂ ਦੇ ਸਕਦਾ, ਬਸ ਜਗ੍ਹਾ ਦੱਸ ਸਕਦਾ ਵੀ ਉਹ ਘੋੜਾ ਇਸ ਵੇਲੇ ਕਿੱਥੇ ਹੈ।
ਨਿਜ ਬਲ ਤੇ ਹਜ਼ਰਤ ਹੈ ਲੇ,
ਹਾਂ ਉਹ ਘੋੜਾ ਜਿੱਥੇ ਹੈ ਉਥੋਂ ਬਾਦਸ਼ਾਹ ਆਪਣੇ ਜ਼ੋਰ ਨਾਲ ਜੇ ਉਹ ਲੈ ਸਕਦਾ, ਜੇ ਉਹਦੇ ਕੋਲ ਜ਼ੋਰ ਹੈ ਤਾਣ ਹੈ ਤੇ ਉਹ ਆਪਣੇ ਜ਼ੋਰ ਨਾਲ ਆਪਣੇ ਤਾਣ ਨਾਲ ਉਥੋਂ ਘੋੜਾ ਲੈ ਲਵੇ।
ਹਮ ਤੋ ਦੋਸ਼ ਨਹੀਂ ਪੁੰਨਦੇ,
ਮੁੜ ਕੇ ਸਾਨੂੰ ਨਾ ਦੋਸ਼ ਦਿਆ ਜੇ, ਮੈਂ ਤਾਂ ਸਿਰਫ ਦੱਸ ਸਕਦਾ ਵੀ ਕਿੱਥੇ ਹੈ, ਮੁੜ ਕੇ ਤੁਸੀਂ ਦੋਸ਼ ਦਿਓ ਵੀ ਤੂੰ ਮੰਗਾ ਕੇ ਵੀ ਦੇ, ਮੰਗਾ ਕੇ ਨਹੀਂ ਮੈਂ ਦੇ ਸਕਦਾ, ਮੰਗਾਣਾ ਬਾਦਸ਼ਾਹ ਨੂੰ ਆਪ ਹੀ ਪਵੇਗਾ ਆਪਣਾ ਜ਼ੋਰ ਲਾ ਕੇ।
ਸੁਣ ਕੇ ਸੇਵਕ ਨਿਸ਼ਚੈ ਜਾਣਿਓ, ਜਾਏ ਦਰੋਗੇ ਨਿਕਟ ਬਖਾਨਿਓ।
ਉਹ ਸਿਪਾਹੀ ਨੇ ਜਦੋਂ ਭਾਈ ਵਿਧੀ ਚੰਦ ਦੀਆਂ ਗੱਲਾਂ ਸੁਣੀਆਂ, ਉਹਦਾ ਨਿਸ਼ਚਾ ਬਣ ਗਿਆ, ਭਰੋਸਾ ਬਣ ਗਿਆ। ਭਾਈ ਸਾਹਿਬ ਨੇ ਭਰੋਸੇ ਚ ਲੈ ਲਿਆ ਆਪਣੇ ਚ, ਗੱਲਾਂ ਹੀ ਇਹੋ ਜਿਹੇ ਢੰਗ ਨਾਲ ਕਹੀਆਂ। ਉਹ ਭਰੋਸਾ ਕਰਕੇ ਸੋਹੰਦੇ ਖਾਨ ਕੋਲ, ਜਿਹੜਾ ਦਰੋਗਾ ਸੀ, ਜਿਹਦਾ ਨੌਕਰ ਸੀ, ਉਹ ਸੋਹੰਦੇ ਖਾਨ ਦੇ ਕੋਲ, ਦਰੋਗੇ ਕੋਲ ਚੱਲ ਕੇ ਆਇਆ।
ਸੁਣੋ ਖਾਨ ਜੀ ਖੋਜੀ ਭਲੋ,
ਆ ਕੇ ਕਹਿਣ ਲੱਗਾ ਦਰੋਗਾ ਜੀ, ਇੱਕ ਬੜਾ ਭਲਾ ਨੇਕ ਖੋਜੀ ਉਹ ਬਾਹਰ ਆਇਆ ਬੈਠਾ, ਆਪਣੇ ਕਿਲੇ ਦੇ ਬਾਹਰ ਇੱਕ ਦੀਵਾਰ ਤੇ ਬੈਠਾ ਹੋਇਆ।
ਤੁਮ ਖੋਜਤ ਸੋ ਅਬ ਹੈ ਮਿਲੋ,
ਤੁਸੀਂ ਵੀ ਇਹੋ ਜਿਹੇ ਖੋਜੀ ਦੀ ਭਾਲ ਕਰ ਰਹੇ ਹੋ, ਲੱਭ ਰਹੇ ਹੋ, ਤੇ ਜਿਹੜਾ ਖੋਜੀ ਤੁਸੀਂ ਲੱਭ ਰਹੇ ਹੋ ਭਾਲ ਰਹੇ ਹੋ, ਉਹ ਖੋਜੀ ਇਸ ਵੇਲੇ ਬਾਹਰ ਬੈਠਾ ਮਿਲੇਗਾ।
ਦੂਰ ਦੇਸ਼ ਤੋਂ ਸੋ ਦਿਸੇ ਆਵੇ,
ਜਿਹੜਾ ਖੋਜੀ ਬਾਹਰ ਬੈਠਾ ਨਾ, ਉਹ ਆਪਣੇ ਦੇਸ਼ ਦਾ ਨਹੀਂ ਲੱਗਦਾ, ਉਹ ਕਿਤੇ ਦੂਰ ਦੇਸ਼ ਤੋਂ ਆਇਆ ਬੰਦਾ ਲੱਗਦਾ। ਇੱਥੋਂ ਦਾ ਤਾਂ ਉਹਦਾ ਭੇਸ ਹੀ ਕੋਈ ਨਹੀਂ, ਕੱਪੜੇ ਅਜੀਬੋ ਗਰੀਬ ਉਹਨੇ ਪਾਏ ਹੋਏ ਨੇ, ਉਹਦਾ ਭੇਸ ਹੀ ਅਜੀਬੋ ਗਰੀਬ ਆ, ਉਹ ਕਿਸੇ ਦੂਰ ਦੇਸ਼ ਤੋਂ ਚੱਲ ਕੇ ਆਇਆ।
ਗੁਣ ਖੋਜਣ ਕੋ ਅਦਕ ਬਤਾਵੇ,
ਉਹ ਦੱਸਦਾ ਵੀ ਮੇਰੇ ਕੋਲ ਬੜਾ ਵੱਡਾ ਗੁਣ ਹੈ, ਖੋਜਣ ਦਾ, ਲੱਭਣ ਦਾ ਮੇਰੇ ਕੋਲ ਬੜਾ ਵੱਡਾ ਗੁਣ ਹੈ।
ਸੁਗੰਧ ਤੋਂ ਲੈ ਬਤਾਓ,
ਉਹ ਕਹਿੰਦਾ ਕਿ ਮੈਂ ਸੁਗੰਧੀ ਲੈ ਕੇ ਦੱਸ ਸਕਦਾ ਵੀ ਜਿੱਥੇ ਘੋੜਾ ਬੱਧਾ ਹੋਇਆ ਸੀ ਉਥੋਂ ਸੁਗੰਧੀ ਲੈ ਕੇ ਜਗ੍ਹਾ ਦੀ ਮੈਂ ਦੱਸ ਸਕਦਾ ਵੀ ਉਹ ਘੋੜਾ ਕਿੱਥੇ ਹੈ।
ਜਾਂ ਖਰੋ ਹੈ ਥਾਨ ਜਨਾਓ,
ਉਹ ਕਹਿੰਦਾ ਵੀ ਮੈਂ ਗੰਧ ਲੈ ਕੇ ਦੱਸ ਸਕਦਾ ਕਿ ਉਹ ਘੋੜਾ ਇਸ ਵੇਲੇ ਜਿੱਥੇ ਖੜਾ ਹੈ, ਉਹ ਜਗ੍ਹਾ ਮੈਂ ਤੁਹਾਨੂੰ ਦੱਸ ਸਕਦਾ, ਉਹ ਦੇਸ਼ ਮੈਂ ਤੁਹਾਨੂੰ ਦੱਸ ਸਕਦਾ ਹਾਂ।
ਸੁਣਤ ਦਰੋਗਾ ਹਰਕਤ ਗਏ, ਹਜ਼ਰਤ ਨਿਕਟ ਬਤਾਵਸ ਭਇਓ।
ਸੁਣ ਕੇ ਦਰੋਗਾ ਬੜਾ ਖੁਸ਼ ਹੋਇਆ ਵੀ ਅਸੀਂ ਤਾਂ ਕਈ ਦਿਨਾਂ ਦੇ ਲੱਭ ਲੱਭ ਕੇ ਥੱਕ ਗਏ ਹਾਂ, ਚਲੋ ਕੋਈ ਇਹੋ ਜਿਹਾ ਬੰਦਾ ਵੀ ਆਇਆ ਜਿਹੜਾ ਕਹਿੰਦਾ ਮੈਂ ਜਗ੍ਹਾ ਨੂੰ ਸੁੰਘ ਕੇ ਦੱਸ ਸਕਦਾ ਵੀ ਕਿੱਥੇ ਹੈ। ਉਹ ਦਰੋਗਾ ਗਿਆ ਬਾਦਸ਼ਾਹ ਕੋਲ, ਬਾਦਸ਼ਾਹ ਸ਼ਾਹਜਹਾਨ ਦੇ ਕੋਲ ਜਾ ਕੇ ਉਹਨੇ ਬਾਦਸ਼ਾਹ ਨੂੰ ਦੱਸਿਆ,
ਚੋਰਨ ਖੋਜੀ ਕੋ ਤੁਮ ਕਹਿਓ।
ਹੁਣ ਬਾਦਸ਼ਾਹ ਵੀ ਲੱਭ ਰਿਹਾ ਸੀ, ਉਹਨੇ ਤਾਂ ਡੋਂਡੀ ਪਟਾਈ ਹੋਈ ਸੀ ਵੀ ਕੋਈ ਇਹੋ ਜਿਹਾ ਖੋਜੀ ਹੋਵੇ ਜਿਹੜਾ ਆ ਕੇ ਦੱਸੇ। ਆ ਕੇ ਕਹਿਣ ਲੱਗਾ ਜੀ ਬਾਦਸ਼ਾਹ ਸਲਾਮਤ, ਤੁਸੀਂ ਖੋਜੀ ਨੂੰ ਲੱਭ ਰਹੇ ਹੋ ਜਿਹੜਾ ਖੋਜੀ ਘੋੜੇ ਬਾਰੇ ਦੱਸ ਪਾ ਸਕੇ।
ਅਚਾਨਕ ਹੀ ਲੱਭ ਲਿਓ,
ਆ ਅਚਾਨਕ ਹੀ ਆਪਾਂ ਨੂੰ ਇੱਕ ਖੋਜੀ ਲੱਭ ਗਿਆ। ਮੈਨੂੰ ਹੁਣੇ ਮੇਰੇ ਇੱਕ ਸੇਵਾਦਾਰ ਨੇ, ਖਾਸ ਸੇਵਾਦਾਰ ਨੇ ਮੈਨੂੰ ਦੱਸਿਆ ਹੈ ਕਿ ਇੱਕ ਖਾਸ ਖੋਜੀ ਬਾਹਰ ਆਇਆ ਹੋਇਆ, ਉਹ ਅਚਾਨਕ ਆਪਾਂ ਨੂੰ ਲੱਭ ਗਿਆ, ਮਿਲ ਗਿਆ।
ਭਾਖਤ ਜਾ ਖਰੋਏ ਘੋਰਾ, ਕਰੋ ਬਤਾਵਨ ਸੋ ਅਬ ਠੋਰਾ।
ਖੋਜੀ ਦਾਵੇ ਨਾਲ ਇਹ ਗੱਲ ਕਹਿੰਦਾ ਕਿ ਘੋੜਾ ਜਿਸ ਜਿੱਥੇ ਇਸ ਵੇਲੇ ਬੰਨਿਆ ਹੋਇਆ, ਜਿਸ ਜਗ੍ਹਾ ਤੇ ਵੀ ਬੰਨਿਆ ਹੋਇਆ, ਮੈਂ ਉਹਦੇ ਬਾਰੇ ਦੱਸ ਸਕਦਾ। ਇਹੋ ਜਿਹਾ ਉਹ ਖੋਜੀ ਹੈ, ਬੜੀ ਨਿਸ਼ਚੇ ਨਾਲ ਭਰੋਸੇ ਨਾਲ ਇਹ ਗੱਲ ਕਹਿ ਰਿਹਾ ਕਿ ਉਹ ਘੋੜਾ ਜਿਸ ਜਗ੍ਹਾ ਤੇ ਬੰਨਿਆ ਹੋਇਆ ਮੈਂ ਦੱਸ ਸਕਦਾ ਹਾਂ।
ਰਕਸ਼ਾ ਕਹਿ ਤਿਸੈ ਬੁਲਾਓ,
ਬਾਦਸ਼ਾਹ ਸੁਣ ਕੇ ਬੜਾ ਖੁਸ਼ ਹੋਇਆ, ਕਹਿੰਦਾ ਬੁਲਾਓ ਬੁਲਾਓ, ਛੇਤੀ ਬੁਲਾਓ, ਇਹੋ ਜਿਹੇ ਬੰਦੇ ਕਿੱਥੇ ਲੱਭਦੇ ਨੇ। ਕਹਿੰਦਾ ਛੇਤੀ ਲੈ ਕੇ ਆਓ, ਬੁਲਾ ਕੇ ਲਿਆਓ,
ਜਾਓ ਆਪ ਤੂੰ ਅਬ ਹੀ ਲਿਆਓ,
ਜਾਓ ਛੇਤੀ ਨਾਲ ਜਾ, ਸੋਹਦੇ ਖਾਨ ਤੂੰ ਆਪ ਜਾ ਤੇ ਆਪ ਜਾ ਕੇ ਉਸ ਖੋਜੀ ਨੂੰ ਸਤਿਕਾਰ ਨਾਲ ਸਾਡੇ ਕੋਲ ਲੈ ਕੇ ਆ।
ਇਹ ਸੰਗਦਾਸ ਦਰੋਗਾ ਗਏ,
ਦਰੋਗਾ ਆਪਣੇ ਸੇਵਾਦਾਰ ਨੂੰ ਨਾਲ ਲੈ ਕੇ, ਜਿਹਨੇ ਭਾਈ ਬਿਧੀ ਚੰਦ ਨੂੰ ਵੇਖਿਆ ਸੀ ਉਹਨੂੰ ਨਾਲ ਲੈ ਕੇ ਦਰੋਗਾ ਭਾਈ ਬਿਧੀ ਚੰਦ ਜੀ ਵੱਲ ਆਇਆ।
ਭੀੜ ਸਮਤ ਬਿਲੋਕਤ ਭਇਓ,
ਬਾਹਰ ਆਇਆ ਉਹਨੇ ਆ ਕੇ ਵੇਖਿਆ ਵੀ ਭਾਈ ਬਿਧੀ ਚੰਦ ਦੇ ਆਲੇ ਦੁਆਲੇ ਬੜੀ ਭੀੜ ਲੱਗੀ ਹੋਈ ਹੈ, ਬੜੇ ਲੋਕ ਭਾਈ ਬਿਧੀ ਚੰਦ ਨੂੰ ਵੇਖਣ ਵਾਸਤੇ ਖਲੋਤੇ ਹੋਏ ਨੇ।
ਦੇਸ਼ ਦੂਰ ਕੋ ਹਿੰਦੁਸਤਾਨੇ, ਨਿਕਟ ਹੋਏ ਕਰਖਾਨ ਬਖਾਨੀ।
ਉਹਨੇ ਜਾ ਕੇ ਵੇਖਿਆ ਵੀ ਦੂਰ ਦੇਸ਼ ਤੋਂ ਆਇਆ ਬੰਦਾ ਲੱਗਦਾ, ਇਹਦਾ ਭੇਸ ਹੀ ਦੱਸਦਾ ਇਹ ਹਿੰਦੁਸਤਾਨੀ ਭੇਸ ਹੈ, ਪੂਰਵ ਰਮਲੀਆਂ ਵਾਲਾ, ਪੂਰਬੀ ਰਮਲੀਆਂ ਵਾਲਾ ਭੇਸ ਹੈ। ਵੇਖ ਕੇ ਕੋਲ ਹੋ ਕੇ ਖਾਨ ਬੋਲਿਆ ਭਾਈ ਬਿਧੀ ਚੰਦ ਨੂੰ, ਕਹਿਣ ਲੱਗਾ
ਚੱਲ ਖੋਜੀ ਤੁਝ ਸ਼ਾ ਬੁਲਾਵੇ, ਖੋਜ ਤੁਰੰਗਮ ਕੋ ਨਿਕਸਾਵੇ।
ਕਹਿੰਦਾ ਖੋਜੀ ਸਾਹਿਬ ਚਲੋ ਮੇਰੇ ਨਾਲ ਚਲੋ, ਤੁਹਾਨੂੰ ਬਾਦਸ਼ਾਹ ਸਲਾਮਤ ਬੁਲਾ ਰਹੇ ਨੇ, ਬਾਦਸ਼ਾਹ ਸਲਾਮਤ ਤੁਹਾਨੂੰ ਆਪਣੇ ਕੋਲ ਖਾਸ ਮਹਿਲਾਂ ਵਿਚ ਬੁਲਾ ਰਹੇ ਨੇ।
ਗੁਰ ਕੋ ਸਿਮਰ ਹਰਕ ਹੋਏ ਖਰਿਓ, ਸੰਗ ਦਰੋਗੇ ਅੰਤਰ ਭਰਿਓ।
ਚਲੋ ਚੱਲ ਕੇ ਖੋਜ ਕਰਕੇ ਦੱਸੋ ਬਾਦਸ਼ਾਹ ਦਾ ਘੋੜਾ ਕਿੱਥੇ। ਭਾਈ ਬਿਧੀ ਚੰਦ ਨੇ ਆਖਿਆ ਵੀ ਬਣ ਗਈ ਗੱਲ, ਬਾਦਸ਼ਾਹ ਨੂੰ ਹੀ ਜਾ ਕੇ ਮਿਲਣਾ ਚਾਹੁੰਦੇ ਸੀ। ਗੁਰੂ ਨੂੰ ਸਿਮਰਿਆ, ਧੰਨ ਗੁਰੂ ਹਰਗੋਬਿੰਦ ਸਾਹਿਬ ਆਪਣੇ ਸੇਵਕ ਦੀ ਲਾਜ ਰੱਖਿਆ ਜੇ, ਮਨ ਹੀ ਮਨ ਸਿਮਰ ਕੇ ਗੁਰੂ ਹਰਗੋਬਿੰਦ ਸਾਹਿਬ ਨੂੰ ਕੰਧ ਤੋਂ ਥੱਲੇ ਉਤਰੇ ਭਾਈ ਬਿਧੀ ਚੰਦ, ਕੰਧ ਤੋਂ ਥੱਲੇ ਉਤਰ ਕੇ ਦੇ ਨਾਲ ਚੱਲ ਪਏ।
ਗਇਓ ਕਚਹਿਰੀ ਮੈਂ ਹੋਏ ਥਾਂਦੋ,
ਬਾਦਸ਼ਾਹ ਸ਼ਾਹਜਹਾਨ ਦੀ ਜਿੱਥੇ ਕਚਹਿਰੀ ਲੱਗੀ ਸੀ, ਦਾ ਖਾਸ ਦੀਵਾਨ ਲੱਗਾ ਹੋਇਆ ਸੀ, ਉਥੇ ਚੱਲ ਕੇ ਭਾਈ ਬਿਧੀ ਚੰਦ ਜੀ ਆਏ ਹਨ।
ਤਸਲੀ ਮਾਤ ਕਰੀ ਮਨ ਗਾਡੋ,
ਭਾਈ ਬਿਧੀ ਚੰਦ ਜੀ ਨੇ ਆ ਕੇ ਬੜੇ ਪੱਕੇ ਜੇ ਮਨ ਦੇ ਨਾਲ ਤਸਲੀ ਮਾਤ ਕੀਤੀ ਹੈ।
ਗੁਰ ਕੋ ਗੁਰ ਮਾਇਆ ਸਭ ਕੀ ਮਤ ਮਾਰੇ, ਸਭ ਕੋਈ ਨਾ ਕਰ ਸਕੇ ਚਿਨਾਰੇ।
ਹਿੰਦੁਸਤਾਨ ਦਾ ਬਾਦਸ਼ਾਹ ਸੀ ਸ਼ਾਹਜਹਾਨ, ਉਹਦੇ ਕੋਲ ਬੜੇ ਬੜੇ ਸਿਆਣੇ ਵਜ਼ੀਰ ਬੈਠੇ ਸੀ, ਬੜੇ ਬੜੇ ਸੂਝਵਾਨ ਅਫਸਰ ਬੈਠੇ ਸੀ, ਜਿਹੜੇ ਲੋਕਾਂ ਦਾ ਚਿਹਰਾ ਮੂਹਰਾ ਵੇਖ ਕੇ ਦੱਸ ਦਿੰਦੇ ਸੀ ਵੀ ਬੰਦਾ ਕਿਹੋ ਜਿਹਾ। ਪਰ ਕਹਿੰਦੇ ਇੱਥੇ ਗੁਰੂ ਸਾਹਿਬ ਦੀ ਮਾਇਆ ਨੇ ਇਹੋ ਜਿਹੀ ਇਹਨਾਂ ਦੀ ਮੱਤ ਮਾਰੀ ਕਿ ਭਾਈ ਬਿਧੀ ਚੰਦ ਨੂੰ ਕੋਈ ਵੀ ਪਛਾਣ ਨਹੀਂ ਸਕੇ, ਕੋਈ ਨਹੀਂ ਪਛਾਣ ਸਕਿਆ ਵੀ ਇਹ ਬੰਦਾ ਕਿਹੋ ਜਿਹਾ। ਇਹ ਤਾਂ ਚਿਹਰੇ ਮੂਹਰੇ ਤੋਂ ਲੋਕ ਅੰਦਾਜ਼ਾ ਲਾ ਲੈਂਦੇ ਨੇ। ਗੁਰੂ ਸਾਹਿਬ ਦੀ ਮਾਇਆ ਹੀ ਇਹੋ ਜਿਹੀ ਵਰਤੀ, ਪੜਦਾ ਪੈ ਗਿਆ ਸਾਰਿਆਂ ਦੀ ਮੱਤ ਤੇ ਅਕਲ ਦੇ ਉੱਤੇ, ਕੋਈ ਵੀ ਭਾਈ ਬਿਧੀ ਚੰਦ ਨੂੰ ਪਛਾਣ ਨਹੀਂ ਸਕਿਆ।
ਸਭ ਮੈਂ ਬੋ ਦਿਨ ਰਹਿ ਕਰ ਆਛੋ,
ਹਾਲਾਂਕਿ ਭਾਈ ਬਿਧੀ ਚੰਦ ਜੀ ਨਾਲ ਸਾਰਿਆਂ ਚ ਰਹਿ ਕੇ ਬਾਦਸ਼ਾਹ ਨੇ ਆਪ ਭਾਈ ਸਾਹਿਬ ਨੂੰ ਪਹਿਲਾਂ ਵੇਖਿਆ ਵੀ ਸੀ, ਜਦੋਂ 1000 ਰੁਪਏ ਦਾ ਇਨਾਮ ਦਿੱਤਾ ਸੀ ਇਹਨੇ ਭਾਈ ਸਾਹਿਬ ਨੂੰ ਕਸੇਰੇ ਦੇ ਰੂਪ ਚ, ਹੋਰ ਵੀ ਜਿਹੜੇ ਉਹਦੇ ਨਾਲ ਦੇ ਵਜ਼ੀਰ ਸੀ ਉਹਨਾਂ ਨੇ ਵੀ ਵੇਖਿਆ ਸੀ, ਉਹਨਾਂ ਚ ਭਾਈ ਬਿਧੀ ਚੰਦ ਜੀ ਸਾਰਿਆਂ ਚ ਰਹਿ ਕੇ ਗਏ ਸੀ, ਪਰ ਫਿਰ ਵੀ ਉਹ ਭਾਈ ਬਿਧੀ ਚੰਦ ਨੂੰ ਪਛਾਣ ਨਹੀਂ ਸਕੇ।
ਬੋਲਿਓ ਮਿਲਿਓ ਲਿਓ ਹੈ ਗਾਛੇ,
ਹਾਲਾਂਕਿ ਇਹਨਾਂ ਨਾਲ ਮਿਲ ਕੇ ਗੱਲਾਂ ਬਾਤਾਂ ਵੀ ਕੀਤੀਆਂ ਸੀ, ਬਾਦਸ਼ਾਹ ਨਾਲ ਵੀ ਮਿਲੇ ਸੀ ਭਾਈ ਬਿਧੀ ਚੰਦ ਜੀ, ਤੇ ਘੋੜਾ ਪਹਿਲਾਂ ਲੈ ਕੇ ਗਏ ਸਨ
ਤੋ ਨਾ ਜਾਣ ਸਕੇ ਮਤ ਮੰਦੇ
ਇਹੋ ਜੀ ਮਾੜੀ ਮਤ ਵਾਲੇ ਫਿਰ ਵੀ ਨੀ ਜਾਣ ਸਕੇ ਭਾਈ ਬਿਧੀ ਚੰਦ ਨੂੰ ਫਿਰ ਵੀ ਨੀ ਪਛਾਣ ਸਕੇ
ਕਰੋ ਸਭਨ ਮੈਂ ਧੀਰ ਮਿਲੰਦੇ
ਭਾਈ ਬਿਧੀ ਚੰਦ ਦਾ ਕਿੱਡਾ ਹੌਸਲਾ ਸੀ ਜਿਹੜੇ ਬਾਦਸ਼ਾਹ ਦਾ ਘੋੜਾ ਖੋਲ ਕੇ ਪਹਿਲਾਂ ਉਹਦੇ ਸਾਹਮਣੇ ਉਹਨੂੰ ਮਿਲ ਗਿਲ ਕੇ ਲੈ ਕੇ ਗਏ ਨੇ ਉਸੇ ਬਾਦਸ਼ਾਹ ਦੇ ਕੋਲ ਫੇਰ ਆ ਕੇ ਖੜੇ ਨੇ ਦੁਬਾਰਾ ਭੇਸ ਬਦਲ ਕੇ ਤੇ ਕਿੰਨਾ ਮਹਾਨ ਧੀਰਜ ਹੈ ਅੰਦਰ ਕੋਈ ਡਰ ਨਹੀਂ ਕਿ ਬਾਦਸ਼ਾਹ ਨੂੰ ਪਤਾ ਨਾ ਲੱਗ ਜੇ ਮੈਨੂੰ ਪਹਿਚਾਣ ਨਾ ਲਵੇ ਏਦਾਂ ਦਾ ਕੋਈ ਡਰ ਨਹੀਂ ਐਨ ਧੀਰਜ ਨੂੰ ਧਾਰਨ ਕਰਕੇ ਭਾਈ ਬਿਧੀ ਚੰਦ ਜੀ ਖਲੋਤੇ ਹਨ
ਬੂਜਿਓ ਸ਼ਾਹ ਕਹਾਂ ਤੋਂ ਰਹੇ
ਬਾਦਸ਼ਾਹ ਸ਼ਾਹ ਜਹਾਨ ਭਾਈ ਬਿਧੀ ਚੰਦ ਜੀ ਨੂੰ ਪੁੱਛਣ ਲੱਗਾ ਕਹਿੰਦਾ ਹਾਂ ਭਾਈ ਖੋਜੀ ਦੱਸ ਤੂੰ ਕਿੱਥੋਂ ਦਾ ਰਹਿਣ ਵਾਲਾ ਹੈ
ਕੌਣ ਦੇਸ਼ ਤੇਰੋ ਕਹੋ
ਤੇਰਾ ਦੇਸ਼ ਕਿਹੜਾ ਕਿਸ ਦੇਸ਼ ਦਾ ਰਹਿਣ ਵਾਲਾ ਕਿਸ ਇਲਾਕੇ ਦਾ ਰਹਿਣ ਵਾਲਾ ਹੈ
ਕੋ ਗੁਣ ਤੋਂ ਮੈਂ ਕਿਮ ਚੱਲ ਆਇਓ
ਕੀ ਗੁਣ ਹੈ ਤੇਰੇ ਵਿੱਚ ਤੂੰ ਕੀ ਕਰ ਸਕਦਾ ਔਰ ਤੂੰ ਦੱਸ ਕਿਵੇਂ ਚੱਲ ਕੇ ਆਇਆ ਹੈ
ਕੌਣ ਨਾਮ ਆਪਣੋ ਕਹਿਵਾਇਓ
ਤੇਰਾ ਨਾਂ ਕੀ ਹੈ ਤੈਨੂੰ ਕੀ ਨਾਂ ਲੈ ਕੇ ਲੋਕ ਬੁਲਾਉਂਦੇ ਨੇ ਸੱਦਦੇ ਨੇ
ਸੁਣ ਕਰ ਕਹਿਓ ਸਤੀਰਜ ਬੈਨ ਜੰਗਲ ਦੇਸ਼ ਹਮਾਰੇ ਐਨ
ਸੁਣ ਕੇ ਬੜੇ ਠੰਮੇ ਨਾਲ ਬੜੇ ਧੀਰਜ ਨਾਲ ਭਾਈ ਬਿਧੀ ਚੰਦ ਜੀ ਬੋਲੇ ਕਹਿੰਦੇ ਬਾਦਸ਼ਾਹ ਸਲਾਮਤ ਮੇਰਾ ਘਰ ਹੈ ਜੰਗਲ ਦੇਸ਼ ਵਿਚ ਮਾਲਵੇ ਦੇ ਇਲਾਕੇ ਚ ਉਥੇ ਹੀ ਸੀ ਛੇਵੇਂ ਪਾਤਸ਼ਾਹ ਉਥੋਂ ਹੀ ਆਏ ਸਨ ਕਹਿੰਦੇ ਜੀ ਮੇਰਾ ਘਰ ਜੰਗਲ ਦੇਸ਼ ਦੇ ਵਿਚ ਹੈ ਉਥੇ ਸਾਡਾ ਘਰ ਹੈ
ਖੋਜੀ ਗਣਕ ਨਾਮ ਨਰ ਕਹਿਓ
ਮੈਨੂੰ ਲੋਕ ਖੋਜੀ ਗਣਕ ਕਹਿੰਦੇ ਨੇ ਖੋਜੀ ਬੁਲਾਉਂਦੇ ਨੇ ਮੇਰਾ ਨਾਂ ਹੀ ਖੋਜੀ ਹੈ ਕਿਉਂਕਿ ਮੈਂ ਲੋਕਾਂ ਦੀਆਂ ਗਵਾਚੀਆਂ ਚੀਜ਼ਾਂ ਖੋਜਦਾ ਲੱਭਦਾ ਤੇ ਮੇਰਾ ਨਾਂ ਹੀ ਖੋਜੀ ਗਣਕ ਹੈ
ਆਪਣੇ ਗੁਣ ਵਿਸ਼ਾਲ ਤੇ ਲਿਓ
ਮੈਂ ਆਪਣੇ ਵਿਸ਼ਾਲ ਗੁਣ ਕਰਕੇ ਲੋਕਾਂ ਵਿਚ ਖੋਜੀ ਸਦਾਉਂਦਾ ਹਾਂ
ਸ਼ਗਨ ਵਿਚਾਰੋ ਖੋਜ ਬਤਾਵੋ
ਮੈਂ ਚੰਗੀ ਤਰ੍ਹਾਂ ਸ਼ਗਨ ਵਿਚਾਰਦਾ ਸ਼ਗਨ ਅਪਸ਼ਗਨ ਵੀ ਦੱਸ ਦਿੰਦਾ ਵੀ ਹੁਣ ਸ਼ਗਨ ਦਾ ਸਮਾਂ ਅਪਸ਼ਗਨ ਦਾ ਸਮਾਂ ਇਹ ਵੀ ਦੱਸ ਦਿੰਦਾ ਤੇ ਫਿਰ ਮੈਂ ਖੋਜ ਕੇ ਦੱਸਦਾ ਭਾਲ ਕੇ ਦੱਸਦਾ ਹਾਂ
ਕਰੋ ਗਣਕ ਲੈ ਗੰਧ ਜਨਾਵੋ
ਔਰ ਮੈਂ ਗਣਕ ਵਿਦਿਆ ਦੇ ਨਾਲ ਗੰਧ ਲੈਣਾ ਉਸ ਜਗ੍ਹਾ ਦੀ ਜਿੱਥੋਂ ਕੋਈ ਚੀਜ਼ ਗਵਾਚੀ ਹੁੰਦੀ ਹੈ ਨਾ ਉਥੋਂ ਮੈਂ ਜਗ੍ਹਾ ਸੁੰਘਦਾ ਸੁੰਘ ਕੇ ਉਸ ਜਗ੍ਹਾ ਨੂੰ ਫਿਰ ਮੈਂ ਦੱਸ ਦਿੰਦਾ ਵੀ ਉਹ ਚੀਜ਼ ਕਿੱਥੇ ਪਹੁੰਚੀ ਹੋਈ ਹੈ
ਇਸ ਕਾਰਨ ਆਗਮਨ ਹਮਾਰਾ ਕਰੇ ਸ਼ਰੀਕ ਬੈਰ ਕੋ ਭਾਰਾ
ਹੁਣ ਮੇਰਾ ਆਉਣਾ ਕਿਵੇਂ ਹੋਇਆ ਕਿਉਂਕਿ ਬਾਦਸ਼ਾਹ ਨੇ ਪੁੱਛਿਆ ਵੀ ਤੂੰ ਆਇਆ ਕਿਉਂ ਹੈ ਭਾਈ ਬਿਧੀ ਚੰਦ ਜੀ ਨੇ ਵੀ ਗੱਲ ਉਸੇ ਵੇਲੇ ਬਣਾ ਲਈ ਕਿਉਂਕਿ ਬਿਨਾਂ ਮਤਲਬ ਤੋਂ ਤਾਂ ਕੋਈ ਨੀ ਕਿਸੇ ਦੇਸ਼ ਤੱਕ ਆਉਂਦਾ ਆਪਣਾ ਨਗਰ ਛੱਡ ਕੇ ਘਰ ਛੱਡ ਕੇ ਆਇਆ ਏਡੀ ਦੂਰ ਆਇਆ ਕਿਉਂ ਹੈ ਸੁਭਾਵਕ ਸੀ ਇਹ ਸਵਾਲ ਕਰਨਾ ਭਾਈ ਬਿਧੀ ਚੰਦ ਨੇ ਜਵਾਬ ਦਿੱਤਾ ਕਹਿਣ ਲੱਗੇ ਜੀ ਮੇਰਾ ਕਾਰਨ ਹੈ ਇੱਥੇ ਆਉਣ ਦਾ ਕਿ ਮੇਰਾ ਸ਼ਰੀਕਾ ਮੇਰੇ ਨਾਲ ਬੜਾ ਵੈਰ ਕਰਦਾ ਜਿਹੜਾ ਮੇਰਾ ਸ਼ਰੀਕਾ ਭਾਈ ਬਿਧੀ ਚੰਦ ਜੀ ਨੇ ਗੱਲ ਵੀ ਬਣਾ ਲਈ ਵੀ ਮੈਂ ਆਇਆ ਕਿਉਂ ਆ ਕਹਿੰਦੇ ਮੇਰਾ ਜਿਹੜਾ ਸ਼ਰੀਕਾ ਹੈ ਉਹ ਮੇਰੇ ਨਾਲ ਬੜਾ ਭਾਰੀ ਵੈਰ ਕਰਦਾ
ਸੋ ਬਹੁਤੇ ਮੈਂ ਇਕੱਲ ਰਹਿਓ
ਮੇਰੇ ਜਿਹੜੇ ਸ਼ਰੀਕ ਨੇ ਉਹ ਜ਼ਿਆਦਾ ਨੇ ਤੇ ਮੈਂ ਉਹਨਾਂ ਦੇ ਵਿਚ ਇਕੱਲਾ ਹੀ ਰਹਿ ਗਿਆ ਹਾਂ
ਬਦੋ ਕਸ਼ਟ ਨਿਤ ਲਿਓ
ਮੈਂ ਆਪਣੇ ਉਹਨਾਂ ਸ਼ਰੀਕਾਂ ਤੋਂ ਬੜਾ ਦੁਖੀ ਹਾਂ ਉਹ ਸ਼ਰੀਕ ਮੇਰੇ ਮੈਨੂੰ ਬੜਾ ਡਾਢਾ ਦੁੱਖ ਦਿੰਦੇ ਨੇ ਉਹਨਾਂ ਵਿਚ ਮੈਂ ਇਕੱਲਾ ਰਹਿ ਗਿਆ ਇਕੱਲਾ ਪਾਉਂਦਾ ਆਪਣੇ ਆਪ ਨੂੰ
ਇਤਨੇ ਆਵ ਕੇ ਇਤ ਚੱਲ ਆਇਓ
ਬਾਦਸ਼ਾਹ ਸਲਾਮਤ ਮੈਂ ਆਪਣੇ ਨਿਆਂ ਵਾਸਤੇ ਚੱਲ ਕੇ ਆਇਆ ਤੁਹਾਡੇ ਕੋਲ ਕਿ ਤੁਸੀਂ ਮੇਰਾ ਨਿਆਂ ਕਰੋ ਤੁਸੀਂ ਮੇਰਾ ਇਨਸਾਫ ਕਰੋ ਮੈਂ ਤਾਂ ਇੱਥੇ ਚੱਲ ਕੇ ਆਇਆ ਤਾਂ ਤੁਹਾਡੇ ਕੋਲ ਪਹੁੰਚਿਆ ਹਾਂ
ਦਿਓ ਤਾਏ ਸੁਧ ਹੈ ਜੋ ਗਵਾਇਓ
ਤੇ ਮੈਂ ਖਬਰ ਵੀ ਤੁਹਾਨੂੰ ਦੇ ਦੇਣੀ ਇੱਥੇ ਆ ਕੇ ਮੈਨੂੰ ਪਤਾ ਲੱਗਾ ਵੀ ਤੁਹਾਡਾ ਘੋੜਾ ਗਵਾਚਿਆ ਹੋਇਆ ਇਸ ਕਰਕੇ ਮੈਂ ਹੁਣ ਤੁਹਾਡਾ ਘੋੜਾ ਗਵਾਚਿਆ ਵੀ ਦੱਸ ਦਿੰਦਾ ਵੀ ਕਿੱਥੇ ਹੈ ਪਰ ਤੁਸੀਂ ਮੇਰਾ ਨਿਆਂ ਕਰਿਓ ਜਿਹੜੇ ਮੇਰੇ ਸ਼ਰੀਕ ਮੈਨੂੰ ਤੰਗ ਕਰਦੇ ਨੇ ਉਹਨਾਂ ਨੂੰ ਦੰਡ ਦਿਓ ਉਹਨਾਂ ਨੂੰ ਸਜ਼ਾ ਦਿਆ ਜੇ ਇਸ ਕਰਕੇ ਮੈਂ ਤੁਹਾਡਾ ਕੰਮ ਕਰ ਦਿੰਦਾ ਤੁਸੀਂ ਮੇਰਾ ਕਰ ਦਿਆ ਜੇ
ਸੁਣ ਹਜ਼ਰਤ ਜਾਣਿਓ ਨਰ ਭਲੇ
ਬਾਦਸ਼ਾਹ ਨੂੰ ਸੁਣ ਕੇ ਤਸੱਲੀ ਹੋਵੇ ਵੀ ਬੰਦਾ ਆਇਆ ਕੋਈ ਕੰਮ ਆਇਆ ਏਦਾਂ ਨੀ ਤੁਰਿਆ ਫਿਰਦਾ ਇੱਥੇ ਪਹੁੰਚਿਆ ਕੰਮ ਕਰਕੇ ਆਇਆ ਬਾਦਸ਼ਾਹ ਨੂੰ ਤਸੱਲੀ ਹੋ ਗਈ ਇਹਦੇ ਮਨ ਨੂੰ ਉਸੇ ਵੇਲੇ ਚੰਗਾ ਲੱਗਾ ਕਹਿੰਦੇ ਵੀ ਭਲਾ ਨਰ ਲੱਗਦਾ ਹੈ
ਇਸ ਤੇ ਖੋਜ ਤੁਰੰਗ ਕੋ ਮਿਲੇ
ਇਹ ਤਾਂ ਬੜਾ ਚੰਗਾ ਭਲਾ ਬੰਦਾ ਲੱਗਦਾ ਜਦੋਂ ਪਹਿਲਾਂ ਗਿਆ ਸੀ ਨਾ ਬਾਦਸ਼ਾਹ ਸ਼ਾਹ ਜਹਾਨ ਜਦੋਂ ਭਾਈ ਬਿਧੀ ਚੰਦ ਘੋੜੇ ਨੂੰ ਮਾਲਿਸ਼ ਕਰ ਰਹੇ ਸੀ ਕਸੇਰੇ ਦੇ ਰੂਪ ਚ, 1000 ਰੁਪਏ ਦਾ ਇਨਾਮ ਦੇ ਕੇ ਆਇਆ, ਉਦੋਂ ਵੀ ਵੇਖ ਕੇ ਇਹਨੇ ਆਖਿਆ ਸੀ, ਕਹਿੰਦੇ ਬੜਾ ਭਲਾ ਜਿਹਾ ਬੰਦਾ ਲੱਗਦਾ, ਭਲਾ ਉਦੋਂ ਵੀ ਲੱਗਾ ਸੀ, ਅੱਜ ਵੀ ਫਿਰ ਭਲਾ ਹੀ ਲੱਗੇ ਭਾਈ ਬਿਧੀ ਚੰਦ ਜੀ, ਹੈ ਨੀ ਭਲੇ ਸਨ, ਉਹ ਤਾਂ ਦੋਖੀਆਂ ਵਾਸਤੇ ਦੁਸ਼ਮਣਾਂ ਵਾਸਤੇ ਬੁਰੇ ਬਣ ਕੇ ਆਏ ਨੇ, ਹੈਣ ਤਾਂ ਭਲੇ ਨੇ ਨਾ। ਕਹਿੰਦੇ ਜੀ ਇਹ ਤਾਂ ਬੜਾ ਭਲਾ ਨਰ ਲੱਗਦਾ, ਸੋਚਦਾ ਬਾਦਸ਼ਾਹ ਸ਼ਾਹ ਜਹਾਨ
ਇਸਤੇ ਖੋਜ ਤਰੰਗ ਕੋ ਮਿਲੇ,
ਇਹਦੇ ਤੋਂ ਜਰੂਰ ਮੈਨੂੰ ਪਤਾ ਲੱਗ ਸਕਦਾ ਮੇਰੇ ਘੋੜੇ ਬਾਰੇ ਕਿ ਉਹ ਕਿੱਥੇ ਹੈ।
ਕਨੇ ਮੋਲ ਜੋ ਕੋਸ਼ਿਸ਼ ਲਏ ਸਾਥੀਨ ਮੁਦਰ ਬਖਸ਼ ਕਰ ਦੇ।
ਕਹਿੰਦੇ ਉਸੇ ਵੇਲੇ ਇੱਕ ਬੜੀ ਕੀਮਤੀ ਪੁਸ਼ਾਕ ਬਾਦਸ਼ਾਹ ਨੇ ਭਾਈ ਬਿਧੀ ਚੰਦ ਨੂੰ ਖੁਸ਼ ਕਰਨ ਵਾਸਤੇ ਪੁਸ਼ਾਕ ਮੰਗਾਈ ਖਜ਼ਾਨੇ ਚੋਂ, ਉਹ ਪੁਸ਼ਾਕ ਮੰਗਾ ਕੇ ਤਤ ਛਿਨ ਉਸੇ ਵੇਲੇ ਭਾਈ ਬਿਧੀ ਚੰਦ ਨੂੰ ਦਿੱਤੀ। ਕਹਿੰਦਾ ਜੀ ਆਹ ਤਾਂ ਹੈ ਸਿਰਫ ਤੁਹਾਡੀ ਦਰਸ਼ਨ ਭੇਟਾ ਆ ਪੁਸ਼ਾਕ, ਇਹਦੇ ਤੋਂ ਇਲਾਵਾ ਜੇ ਤੁਸੀਂ ਮੇਰਾ ਕੰਮ ਕਰ ਦਿਓ,
ਦਰਬ ਦੇਵਾਵੋ ਹਿਤ ਮਹਿਮਾਨੀ,
ਮੈਂ ਤੁਹਾਡੀ ਮਹਿਮਾਨਵਾਜੀ ਵੀ ਕਰਾਂਗਾ, ਔਰ ਜਿੰਨੇ ਪੈਸੇ ਕਹੋਗੇ ਦਰਬ ਕਹੋਗੇ ਉਨਾ ਪੈਸਾ ਉਨਾ ਰੁਪਈਆ ਤੁਹਾਨੂੰ ਦਿਆਂਗਾ।
ਖੋਜ ਬਤਾਵੋ ਹੈ ਜਿਸ ਥਾਨੇ,
ਬਸ ਮੈਨੂੰ ਖੋਜ ਕਰਕੇ ਇੱਕ ਵਾਰੀ ਦੱਸ ਦੇ ਕਿ ਮੇਰਾ ਘੋੜਾ ਇਸ ਵੇਲੇ ਹੈ ਕਿੱਥੇ, ਕਿਹੜਾ ਦੋ ਸਿਰਾਂ ਵਾਲਾ ਬੰਦਾ ਜਿਹਨੇ ਮੇਰਾ ਘੋੜਾ ਚੋਰੀ ਕੀਤਾ ਤੇ ਆਪਣੇ ਕੋਲ ਰੱਖਿਆ, ਇੱਕ ਵਾਰੀ ਮੈਨੂੰ ਦੱਸ ਪਾ ਦੇ।
ਜਬ ਤੂੰ ਹਮਕੋ ਖੋਜ ਬਤਾਵੇ ਲੱਖਨ ਲੱਗ ਗਿਣਤੀ ਧਨ ਪਾਵੇ,
ਜੇ ਤੂੰ ਮੈਨੂੰ ਦੱਸ ਦੇਗਾ ਨਾ ਮੇਰੇ ਘੋੜੇ ਬਾਰੇ ਖੋਜ ਕਰਕੇ ਤੇ ਤੂੰ ਲੱਖਾਂ ਰੁਪਈਆ ਲਏਗਾ ਮੇਰੇ ਕੋਲ, ਹਜ਼ਾਰਾਂ ਦੀ ਗੱਲ ਨਹੀਂ ਕਰਦਾ ਮੈਂ। ਬਾਦਸ਼ਾਹ ਕਹਿੰਦਾ ਲੱਖਾਂ ਰੁਪਈਆ ਇਨਾਮ ਮੈਂ ਤੈਨੂੰ ਪ੍ਰਸੰਨ ਹੋ ਕੇ ਖੁਸ਼ ਹੋ ਕੇ ਦੇਵਾਂਗਾ।
ਨਮੋ ਕਰਤ ਸਭ ਤੋਂ ਦਿੱਕ ਸੁਣ ਬਿਧੀਏ ਕਰ ਸੰਗਰੀ ਡਾਰੇ,
ਸੁਣ ਕੇ ਭਾਈ ਬਿਧੀ ਚੰਦ ਦੇ ਮੋਢੇ ਤੇ ਜਿਹੜੀ ਸੰਗਲੀ ਸੀ ਉਹ ਸੰਗਲੀ
ਦਰਾਤ ਦਰ ਸਿਰ ਤਰੇ ਬਾਰੇ,
ਉਹ ਜ਼ਮੀਨ ਤੇ ਥੱਲੇ ਰੱਖੀ, ਤਿੰਨ ਵਾਰੀ ਉਹ ਜ਼ਮੀਨ ਦੇ ਨਾਲ ਲਾਈ।
ਨਮੋ ਕਰਤ ਸਭ ਕੋ ਦਿਖਰਾਏ,
ਮੱਥਾ ਟੇਕਿਆ ਉਹ ਸੰਗਲੀ ਥੱਲੇ ਧਰਤੀ ਤੇ ਰੱਖ ਕੇ ਨਾ, ਭਾਈ ਬਿਧੀ ਚੰਦ ਜੀ ਨੇ ਨਮਸਕਾਰ ਕੀਤੀ,
ਆਪਣੋ ਮੁਰਸ਼ਦ ਬੋਰ ਮਨਾਏ,
ਫਿਰ ਆਪਣੇ ਮੁਰਸ਼ਦ ਨੂੰ ਮਨਾਇਆ। ਭਾਈ ਬਿਧੀ ਚੰਦ ਦੇ ਮੁਰਸ਼ਦ ਗੁਰੂ ਹਰਗੋਬਿੰਦ ਸਾਹਿਬ ਨੇ ਉਹਨਾਂ ਨੂੰ ਮਨਾਇਆ।
ਸੰਗ ਅੰਗੁਸ਼ਤ ਅੰਗਰੀ ਪੌਰੀ,
ਕਹਿੰਦੇ ਆਪਣੇ ਅੰਗੂਠੇ ਦੇ ਨਾਲ ਉਂਗਲੀਆਂ ਦੱਬ ਦੱਬ ਕੇ ਨਾ, ਜਿਵੇਂ ਖੋਜ ਕਰ ਰਹੇ ਨੇ ਗਿਣਤੀ ਕਰ ਰਹੇ ਨੇ, ਆਪਣੀਆਂ ਉਂਗਲੀਆਂ ਦੱਬ ਦੱਬ ਕੇ ਅੰਗੂਠੇ ਨਾਲ ਵੇਖਦੇ ਨੇ।
ਗਿਣ ਗਿਣ ਦਿਖਰਾਵਤ ਸਭ ਓਰੀ,
ਗਿਣ ਗਿਣ ਕੇ ਕਦੇ ਸੱਜੀ ਉਂਗਲ ਗਿਣਦੇ ਨੇ, ਕਦੇ ਖੱਬੇ ਹੱਥ ਦੀਆਂ ਉਂਗਲਾਂ ਗਿਣਦੇ ਨੇ, ਗਿਣ ਗਿਣ ਕੇ ਕਦੇ ਸੰਗਲੀ ਜ਼ਮੀਨ ਤੇ ਤਿੰਨ ਵਾਰੀ ਮਾਰੀ ਮੱਥਾ ਟੇਕਦੇ ਨੇ, ਏਦਾਂ ਉਂਗਲੀਆਂ ਗਿਣ ਗਿਣ ਕੇ ਵਿਖਾਣ ਲੱਗੇ।
ਉਚਰੋ ਨੀਚੇ ਦੇਖੇ,
ਕਦੇ ਸੱਜੇ ਵੇਖਦੇ ਨੇ, ਕਦੇ ਖੱਬੇ, ਕਦੇ ਉੱਪਰ, ਕਦੇ ਥੱਲੇ, ਇਧਰ ਉਧਰ ਵੇਖਦੇ ਹਨ।
ਨਰਨ ਜਨਾਬ ਛਕਨ ਪਰੇਖੇ,
ਲੋਕਾਂ ਨੂੰ ਇਸ ਤਰ੍ਹਾਂ ਜਣਾ ਰਹੇ ਨੇ ਕਿ ਮਾਨੋ ਭਾਈ ਬਿਧੀ ਚੰਦ ਜੀ ਸ਼ਗਨ ਵੇਖ ਰਹੇ ਨੇ, ਆਲੇ ਦੁਆਲੇ ਚੰਗੀ ਤਰ੍ਹਾਂ ਪਰਖ ਕਰਕੇ ਵੇਖ ਰਹੇ ਨੇ।
ਕਿਥਕ ਬਾਹਰ ਲੱਗ ਰਹੇ ਹੋ ਵਿਚਾਰਤ,
ਭਾਈ ਬਿਧੀ ਚੰਦ ਜੀ ਕਾਫੀ ਸਮਾਂ ਵਿਚਾਰ ਕਰਦੇ ਰਹੇ ਬੈਠੇ ਬੈਠੇ ਗਣਕ ਦੀ,
ਸਹਿਤ ਸਭ ਇਸੇ ਨਿਆਰਤ।
ਹੁਣ ਬਾਦਸ਼ਾਹ ਵੀ ਵੇਖੀ ਜਾਂਦਾ, ਕੋਲ ਜਿਹੜੇ ਵਜ਼ੀਰ ਬੈਠੇ ਨੇ ਉਹ ਵੀ ਵੇਖੀ ਜਾਂਦੇ ਨੇ ਵੀ ਇਹ ਕੀ ਕਰ ਰਿਹਾ, ਸਾਰੇ ਵੇਖ ਕੇ ਅੰਦਾਜ਼ਾ ਲਾ ਰਹੇ ਨੇ ਵੀ ਇਹ ਜੋਤਿਸ਼ ਦੀ ਵਿਚਾਰ ਕਰ ਰਿਹਾ, ਇਹ ਗਿਣਤੀ ਮਿਣਤੀ ਕਰ ਰਿਹਾ, ਗਣਕ ਵਿਦਿਆ ਦੀ ਵਿਚਾਰ ਕਰ ਰਿਹਾ।
ਕਹਿਣ ਲੱਗਿਓ ਹਜ਼ਰਤ ਜੈ ਘੋੜਾ, ਮੈਂ ਸਭ ਜਾਣ ਲੀਨ ਜਿਸ ਠੋਰਾ।
ਭਾਈ ਬਿਧੀ ਚੰਦ ਜੀ ਚੰਗੀ ਤਰ੍ਹਾਂ ਨਾ ਅੱਖਾਂ ਬੰਦ ਕਰਕੇ, ਕਦੇ ਨੱਕਾਂ ਦੀਆਂ ਚੜਾ ਕੇ ਸੱਜੇ ਖੱਬੇ ਤੱਕਦਿਆਂ ਫਿਰ ਨੇਤਰ ਖੋਲ ਕੇ ਕਹਿੰਦੇ, ਬਾਦਸ਼ਾਹ ਮੈਨੂੰ ਪਤਾ ਲੱਗ ਗਿਆ ਤੇਰਾ ਘੋੜਾ ਕਿੱਥੇ, ਬਾਦਸ਼ਾਹ ਮੈਂ ਵੇਖ ਲਿਆ, ਮੈਨੂੰ ਨਜ਼ਰ ਹੀ ਪੈ ਗਿਆ ਤੇਰਾ ਘੋੜਾ ਕਿੱਥੇ ਹੈ।
ਜਿਸ ਥਲ ਹਰਿਓ ਗਯੋ ਲੈ ਜੈਸੇ,
ਜਿਸ ਜਗ੍ਹਾ ਤੇ ਘੋੜਾ ਚੋਰੀ ਹੋਇਆ, ਜਿੱਥੋਂ ਕੋਈ ਉਹ ਘੋੜਾ ਚੋਰੀ ਕਰਕੇ ਲੈ ਕੇ ਜਿਵੇਂ ਗਿਆ ਹੈ,
ਪਿਕਨਿਕ ਬਾਰੀ ਤੈਸੇ,
ਮੈਨੂੰ ਪਤਾ ਲੱਗ ਗਿਆ ਉਹ ਘੋੜਾ ਕਿੱਥੇ ਹੈ, ਪਰ ਮੈਂ ਉਹ ਜਗ੍ਹਾ ਵੇਖਣਾ ਚਾਹੁੰਦਾ ਜਿੱਥੋਂ ਘੋੜਾ ਚੋਰੀ ਹੋਇਆ, ਉਹ ਜਗ੍ਹਾ ਮੈਂ ਇੱਕ ਵਾਰੀ ਵੇਖਣਾ ਚਾਹੁੰਦਾ ਹਾਂ।
ਹੁਣ ਮੈਂ ਨੀਕੇ ਦਿਓ ਬਤਾਏ, ਦਸ ਤਸਕਰ ਕੋ ਕਹਿ ਨਾਮ ਸੁਣਾਏ,
ਉਹ ਜਗ੍ਹਾ ਵੇਖ ਕੇ ਮੈਂ ਚੰਗੀ ਤਰ੍ਹਾਂ ਤੁਹਾਨੂੰ ਦੱਸ ਸਕਦਾ ਟਿਕਾਣਾ ਵੀ ਘੋੜਾ ਕਿੱਥੇ, ਇੱਥੋਂ ਤੱਕ ਵੀ ਚੋਰ ਦਾ ਨਾਮ ਵੀ ਤੁਹਾਨੂੰ ਜ਼ਰੂਰ ਦੱਸਾਂਗਾ। ਇਹ ਵੀ ਮੇਰਾ ਵਾਅਦਾ ਰਿਹਾ ਤੁਹਾਡੇ ਨਾਲ ਕਿ ਮੈਂ ਜਿਹੜਾ ਚੋਰ ਚੋਰੀ ਕਰਕੇ ਲੈ ਕੇ ਗਿਆ ਉਹ ਚੋਰ ਦਾ ਨਾਂ ਵੀ ਤੁਹਾਨੂੰ ਦੱਸਾਂਗਾ।
ਜਿਮ ਨਿਕਸਿਓ ਹੈ ਕੈ ਬੋ ਕਰਾਂ,
ਜਿਵੇਂ ਘੋੜਾ ਨਿਕਲਿਆ ਉਥੋਂ, ਮੈਨੂੰ ਜਗ੍ਹਾ ਵਿਖਾ ਦਿਓ ਜਿੱਥੋਂ ਘੋੜਾ ਚੋਰੀ ਹੋਇਆ, ਜਿਵੇਂ ਉਥੋਂ ਨਿਕਲਿਆ ਉਹ ਵੀ ਮੈਂ ਤੁਹਾਨੂੰ ਦੱਸ ਦਿਆਂਗਾ ਵੀ ਕਿਵੇਂ ਨਿਕਲ ਕੇ ਗਿਆ।
ਇੱਕੀ ਸ਼ਕਤ ਆਪਣੇ ਮੈਂ ਤਾਣੋ,
ਇੰਨੀ ਸ਼ਕਤੀ ਮੈਂ ਆਪਣੇ ਚ ਰੱਖਦਾ ਬਾਦਸ਼ਾਹ ਸਲਾਮਤ, ਇੰਨੀ ਤਾਕਤ ਦਾ ਮੈਂ ਮਾਲਕ ਹਾਂ।
ਤੈ ਤੇ ਲੈਨੋ ਬਸੀ ਤੁਮਾਰੇ ਬਲ ਕਰ ਲੜੋ ਕੇ ਲਿਓ ਸੁਖਾਰੇ।
ਮੈਂ ਸਿਰਫ ਦੱਸ ਸਕਦਾ ਘੋੜਾ ਕਿੱਥੇ ਹੈ, ਉਥੋਂ ਲੈਣਾ ਤੇਰੇ ਵੱਸ ਹੈ, ਉਹ ਤੂੰ ਭਾਵੇਂ ਸੌਖੇ ਤਰੀਕੇ ਨਾਲ ਲੈ ਲੈ ਤੇ ਭਾਵੇਂ ਉਹਨਾਂ ਨਾਲ ਲੜ ਕੇ ਲੈ ਲੈ, ਉਹ ਤੇਰੀ ਮਰਜ਼ੀ। ਬਸ ਮੈਂ ਤੈਨੂੰ ਦੱਸ ਸਕਦਾ ਵੀ ਉਹ ਘੋੜਾ ਕਿੱਥੇ ਹੈ।
ਸੁਣ ਤਿਸ਼ਾ ਮਨ ਮਾਨੀ ਅਚੰਬਾ
ਕੇ। ਬਾਦਸ਼ਾਹ ਬੜਾ ਹੈਰਾਨ ਹੋਇਆ, ਦੰਗ ਰਹਿ ਗਿਆ ਵੀ ਇਹਨੇ ਵੇਖ ਵੀ ਲਿਆ, ਪਰ ਕਹਿੰਦਾ ਮੈਂ ਉਹ ਜਗ੍ਹਾ ਵੇਖਣਾ ਚਾਹੁੰਦਾ ਜਿੱਥੋਂ ਘੋੜਾ ਚੋਰੀ ਹੋਇਆ। ਸੁਣ ਕੇ ਬਾਦਸ਼ਾਹ ਉਸ ਵੇਲੇ ਬੜਾ ਹੈਰਾਨ ਹੋਇਆ।
ਗੁਰ ਮਾਇਆ ਕਰ ਲਖੈ ਨਾ ਦੰਮਾ,
ਸਾਧੂਆਂ ਦੀ ਮਾਇਆ ਇਹੋ ਜੀ ਵਰਤੀ ਇਹਨਾਂ ਦੇ ਦਿਮਾਗ ਤੇ ਕਿ ਭਾਈ ਬਿਧੀ ਚੰਦ ਦਾ ਪਖੰਡ ਇਹਨਾਂ ਨੂੰ ਸਮਝ ਨਹੀਂ ਆਇਆ। ਭਾਈ ਸਾਹਿਬ ਤਾਂ ਪਖੰਡ ਹੀ ਕਰ ਰਹੇ ਸੀ ਨਾ, ਦੰਮ ਕਰਕੇ ਵਿਖਾ ਰਹੇ ਸੀ। ਇਹਨਾਂ ਨੂੰ ਭਾਈ ਸਾਹਿਬ ਦਾ ਜਿਹੜਾ ਦੰਭ ਹੈ, ਉਹ ਬਨਾਵਟ ਜਿਹੜੀ ਭਾਈ ਸਾਹਿਬ ਨੇ ਬਣਾਈ ਹੈ, ਉਹ ਇਹਨਾਂ ਨੂੰ ਨਜ਼ਰ ਨਹੀਂ ਆਈ।
ਜੇਕਰ ਤੁਰੰਗ ਬਤਾਵੋ ਮੋਹੇ,
ਕਹਿਣ ਲੱਗਾ ਖੋਜੀ ਜੀ ਜੇ ਤੁਸੀਂ ਮੈਨੂੰ ਦੱਸ ਦਿਓ ਨਾ ਮੇਰੇ ਘੋੜੇ ਬਾਰੇ ਕਿ ਮੇਰਾ ਘੋੜਾ ਇਸ ਵੇਲੇ ਕਿੱਥੇ ਹੈ।
ਮਨਸਬਦਾਰ ਕਰੋ ਟਿਗ ਤੋਏ,
ਮੈਂ ਤੁਹਾਨੂੰ ਆਪਣੇ ਕੋਲ ਮਨਸਬਦਾਰ ਬਣਾਵਾਂਗਾ, ਤੁਹਾਨੂੰ ਆਪਣੇ ਕੋਲ ਨਵਾਬੀ ਦਿਆਂਗਾ।
4 ਲੱਖ ਤੋਂ ਗੁਣ ਕੋ ਗਿਣ ਕੋ ਦਿਓ,
ਅਫਸਰੀ ਵੱਖਰੀ ਦਿਆਂਗਾ, ਉਹਦੇ ਤੋਂ ਇਲਾਵਾ 4 ਲੱਖ ਰੁਪਇਆ ਇਨਾਮ ਦਿਆਂਗਾ ਤੁਹਾਨੂੰ। ਭਾਈ ਬਿਧੀ ਚੰਦ ਨੂੰ ਕਹਿੰਦਾ ਬਾਦਸ਼ਾਹ, ਕਹਿੰਦਾ ਤੇਰੇ ਜਿਹੜਾ ਗੁਣ ਹੈ ਨਾ, ਤੇਰੇ ਇਸ ਗੁਣ ਦਾ 4 ਲੱਖ ਰੁਪਇਆ ਇਨਾਮ ਤੈਨੂੰ ਦੇਵਾਂਗਾ।
ਤੋਏ ਸ਼ਰੀਕ ਬਸੀ ਕਰ ਦਿਓ,
ਫਿਰ ਜਿਹੜੇ ਤੇਰੇ ਸ਼ਰੀਕ ਨੇ ਜਿਨ੍ਹਾਂ ਬਾਰਾ ਖਿਲਾਫ਼ ਤੂੰ ਪੁਕਾਰ ਕਰਨ ਆਇਆ ਕਿ ਸ਼ਰੀਕ ਤੈਨੂੰ ਤੇਰੇ ਤੰਗ ਕਰਦੇ ਨੇ, ਤੇਰੇ ਉਹਨਾਂ ਸ਼ਰੀਕਾਂ ਨੂੰ ਵੀ ਮੈਂ ਤੇਰੇ ਵੱਸ ਕਰ ਦਿਆਂਗਾ, ਉਹਨਾਂ ਸ਼ਰੀਕਾਂ ਨੂੰ ਵੀ ਤੇਰੇ ਕਾਬੂ ਕਰ ਦਿਆਂਗਾ।
ਇੱਕ ਵਾਰ ਹੈ ਦਿਓ ਬਤਾਏ, ਮੈਂ ਲੈਵੋ ਨਿਜ ਓਜ ਲਗਾਏ।
ਇੱਕ ਵਾਰ ਤੂੰ ਮੈਨੂੰ ਦੱਸ ਦੇ ਮੇਰਾ ਘੋੜਾ ਕਿੱਥੇ ਹੈ, ਮੈਂ ਆਪਣੇ ਜ਼ੋਰ ਨਾਲ ਆਪਣੀ ਤਾਕਤ ਨਾਲ ਤਾਣ ਨਾਲ ਉਹ ਬਲ ਨਾਲ ਘੋੜਾ ਲੈ ਲਵਾਂਗਾ।
ਕਹਿ ਬੀਬੀਆ ਤੁਮ ਬਲੀ ਬਧੇਰੇ, ਕਾਗਜ਼ ਪਰ ਲਿਖ ਦਿਓ ਇਸ ਮੇਰੇ।
ਭਾਈ ਬਿਧੀ ਚੰਦ ਜੀ ਕਹਿਣ ਲੱਗੇ, ਬਾਦਸ਼ਾਹ ਸਲਾਮਤ, ਇਹ ਜਿਹੜੀਆਂ ਗੱਲਾਂ ਤੁਸੀਂ ਕਹਿ ਰਹੇ ਹੋ, ਤੁਸੀਂ ਬੜੇ ਬਲੀ, ਮੈਨੂੰ ਇਹਦੇ ਚ ਕੋਈ ਦੋ ਸ਼ੱਕ ਨਹੀਂ ਹੈ, ਪਰ ਤੁਸੀਂ ਇਹ ਜਿਹੜੀ ਗੱਲ ਕਹੀ ਹੈ 4 ਲੱਖ ਰੁਪਇਆ ਦੇਣ ਦੀ, ਮੇਰੇ ਸ਼ਰੀਕ ਜਿਹੜੇ ਨੇ ਉਹ ਮੇਰੇ ਵੱਸ ਕਰਨ ਦੀ ਗੱਲ ਕਹੀ, ਇਹ ਕਾਗਜ਼ ਤੇ ਲਿਖ ਕੇ ਦਿਓ ਮੈਨੂੰ, ਇਹ ਮੈਨੂੰ ਲਿਖਤੀ ਰੂਪ ਦੇ ਵਿੱਚ ਲਿਖ ਕੇ ਦਿਓ।
ਕਹਿ ਕਚਹਿਰੀ ਸਭ ਕਰ ਜੋਰੇ, ਵਿਛੜੇ ਮਿਲੇ ਉਬੈ ਅਬ ਘੋੜੇ।
ਜਿੰਨੀ ਕਚਹਿਰੀ ਇੱਥੇ ਬੈਠੀ ਹੈ, ਇਹਨਾਂ ਸਾਰਿਆਂ ਨੂੰ ਕਹੋ, ਹੱਥ ਜੋੜ ਕੇ ਸਾਰੇ ਕਹਿਣ ਕਿ ਜਿਹੜੇ ਘੋੜੇ ਵਿਛੜੇ ਹੋਏ ਨੇ ਉਹ ਮਿਲ ਜਾਣ। ਭਾਈ ਬਿਧੀ ਚੰਦ ਜੀ ਕਹਿੰਦੇ, ਬਾਦਸ਼ਾਹ ਸਲਾਮਤ, ਜਿੰਨੀ ਤੇਰੀ ਕਚਹਿਰੀ ਬੈਠੀ ਹੈ ਨਾ, ਤੇਰੇ ਜਿੰਨੇ ਵਜ਼ੀਰ, ਅਹਿਲਕਾਰ, ਅਫਸਰਾ, ਕਾਜੀ, ਮੁਫਤੀ, ਮੁੱਲਾ ਜਿੰਨੇ ਬੈਠੇ ਨੇ, ਇਹਨਾਂ ਸਾਰਿਆਂ ਨੂੰ ਕਹਿ ਕਿ ਸਾਰੇ ਹੱਥ ਜੋੜ ਲੈਣ ਤੇ ਹੱਥ ਜੋੜ ਕੇ ਕਹਿਣ ਜਿਹੜੇ ਘੋੜੇ ਵਿਛੜੇ ਹੋਏ ਨੇ ਮਿਲ ਜਾਣ। ਭਾਈ ਬਿਧੀ ਚੰਦ ਜੀ ਦੁਸ਼ਮਣਾਂ ਕੋਲੋਂ ਵੀ ਅਰਦਾਸ ਕਰਾ ਰਹੇ ਨੇ ਵਿਛੜੇ ਘੋੜੇ ਮਿਲ ਜਾਣ, ਮਿਲਣੇ ਕਿੱਥੇ ਨੇ, ਮਾਲਵੇ ਦੀ ਧਰਤੀ ਤੇ ਜਾ ਕੇ। ਹਾਂਜੀ,
ਬਹੁਤਨ ਕੀ ਪਾਖਾ ਫੁਰ ਜਾਏ,
ਕਿ ਬਾਦਸ਼ਾਹ ਸਲਾਮਤ, ਜਦੋਂ ਕੋਈ ਇੱਕ ਗੱਲ ਬਹੁਤੇ ਬੰਦੇ ਕਹਿਣ ਨਾ ਫੁਰ ਜਾਂਦੀ ਹੈ।
ਸਾਹਿਬ ਬੀਚ ਨਰਨ ਸਮਦਾਏ,
ਕਿ ਬਹੁਤੇ ਲੋਕਾਂ ਚ ਰੱਬ ਆਪ ਵਸਦਾ, ਬਹੁਤੇ ਲੋਕ ਇਕੱਠੇ ਹੋਣ ਨਾ ਉਹਨਾਂ ਚ ਪਰਮੇਸ਼ਰ ਆਪ ਵਸਦਾ।
ਹਾਸਲ ਹੋਏ ਮੁਰਾਦ ਔਰ ਮੇਰੇ,
ਏਦਾਂ ਮੇਰੇ ਮਨ ਦੀ ਜਿਹੜੀ ਹਾਸਲ ਮੁਰਾਦ ਹੈ ਨਾ ਉਹ ਪੂਰੀ ਹੋ ਜਾਏਗੀ।
ਬਿਨੈ ਸੋ ਕਰ ਖੁਦਾਏ ਕੀ ਓਰੇ,
ਸਾਰੇ ਖੁਦਾ ਨੂੰ ਬੇਨਤੀਆਂ ਕਰੋ, ਹੱਥ ਜੋੜੋ, ਹੱਥ ਜੋੜ ਕੇ ਸਾਰੇ ਖੁਦਾ ਨੂੰ ਬੇਨਤੀਆਂ ਕਰੋ।
ਸੁਣ ਖੁਸ਼ਾਮਦੀ ਨਰ ਜੋ ਮੇਰੇ, ਹੱਥ ਜੋੜ ਪਾਕਿਓ ਤਿਸ ਮੇਰੇ।
ਭਾਈ ਬਿਧੀ ਚੰਦ ਦੀ ਇਹ ਗੱਲ ਸੁਣ ਕੇ ਜਿਹੜੇ ਖੁਸ਼ਾਮਦੀ ਸੀ ਨਾ, ਝੂਠੀਆਂ ਖੁਸ਼ਾਮਦਾਂ ਕਰਨ ਵਾਲੇ, ਉਹ ਸਭ ਤੋਂ ਅੱਗੇ ਆਏ। 5-7 ਕਾਜੀ ਅੱਗੇ ਨੂੰ ਆਏ, ਬੁਲਾਣੇ ਅੱਗੇ ਨੂੰ ਆਏ, ਅੱਗੇ ਆ ਕੇ ਨਾ ਉਹਨਾਂ ਨੇ ਸਭ ਤੋਂ ਪਹਿਲਾਂ ਹੱਥ ਜੋੜੇ।
لکھ دینس کاغذ پر شاو
بادشاہ نے بھی اس ویلے کاغذ دے اتے لکھ دتا
یا ہت موڈ آئے اس پاہو
کہندے ہن مورکھے چاہندے نے بھی گھوڑا ایتھے ساڈے کول آ جائے گا
اب ترنگ کو کھوج نکار
کہن لگے بھی ہن توں ایداں کر گھوڑا کھوج کے لب کے وکھا دے
سب مانی ہم جتا اچار
کہندے کاغذ تے بھی لکھ دتا انہاں نے بھائی ودی چند کہندے میں جو کہاں گا تانوں مننا پئے گا جو کہاں گا یہ لکھ کے دیو مینوں کاغذ دے اتے بادشاہ نے لکھ دیتا کاغذ دے اتے بھی توں جو کہے گا اسی منانگے جو کہے گا بس توں اتنا دس دے بھی گھوڑا کتے ہے کاغذ تے لکھ دیتا انہوں نے لکھتی روپ چ مور لا دیتی سرکاری اتے کہ جو توں کہے گا وہ اسی منانگے
بیبیا کہے چلو تس تھان جیسے چوری ترنگ مان
بھائی بدی چند جی کہندے چلو بادشاہ سلامت اس جگہ تے جتھے پہلا گھوڑا چوری ہویا ہے
تہاں سنگری ڈار نیارو
اتھے میں اپنی سنگڑی پا کے ویکھاں گا
رمل گنک یار شگن بچارو
اتھے جا کے میں رمل تے گنک تے شگنا دی وچار کراں گا
جے گھوڑا سو پوری بتاو
او گھوڑا جس جگہ تے ہے میں او نگر بھی تینوں دس دیاں گا
تسکر کو لے نام سناو
چور دا نام ہی دس دیاں گا جڑا چوری کر کے لے کے گیا ہے
ہم گور سکھ نہ بولے کوڑ بور کچہری شاہ جور
بادشاہ اسی بھی پکے گرو دے سکھ ہاں پکے گرو دے یہ بھی کہہ دیتا بھی میں سکھ ہاں پر انہوں بھی سمجھ نہیں آئی بھی کیڑے گرو دے سکھ نے کہہ دے اسی پکے گرو دے سکھ ہاں میں تیری کچہری چ جھوٹ نہیں بولاں گا میں تینوں پکا دس کے جاواں گا میرا بھی وعدہ رہا جے توں کاغذ تے لکھ دیتا نا بھی توں جو کہے گا اسی کراں گے تے میں بھی بچن کرنا کہ تینوں پکا دس کے جاواں گا بھی او گھوڑا کتھے ہے تے کیڑا چور لے کے گیا ہے
سن کر شاتر کو چلا
سن کے بادشاہ بھائی بدی چند دے نال چل پیا
اس تھل کھرو ترنگ بسالا
دوجا گھوڑا کھڑا سی نا ایک تا بھائی صاحب لے گئے دوجا جتھے کھڑا سی
سنگ دروگا اپنو لین
او سن دے خان دروگا بھی نال چلا گیا
بہت لوگ کو برجن کین
بہت لوکاں نو ورگ دیتا بھائی صاحب نے کہا بہتا کٹ نہیں چاہیے ہوتے بس کچھ گنے چنے بندے ہی جاؤ جادے بندے ہونگے تے میں نو تھوڑی جی تنگی آئے گی ادا بھائی بھی دی چند نے کہا بھی تھوڑے جے بندے ہی لے کے چلو
تھوڑن ساتھ شاہ چل گئے ہو ہائن تو بیلے میں پرویشیو
تھوڑیاں دے نال بادشاہ شاہ جہان چل کے آیا جتے کھوڑیاں دا تبیلہ سی بھائی صاحب بھائی بھی دی چند جی او دوجا گھوڑا بادشاہ دی اکھاں دے سامنے جن سپاہی اہلکار انہاں دے سامنے او دوجا گھوڑا لے کے جویں چل رہے نے او کتھا آپ دی اگلیاں پرسنگاں چ سروڑ کرو گے